सतनाम श्री वाहिगुरु। ज्ञान ध्यान किस कर्म न जाना, सार न जाना तेरी। सब ते वड्डा सतगुर नानक, जिन कल राखी मेरी। नीचा अंदर नीच जात, नीची हूँ अत नीच। नानक तिन कै संग साथ, नानक तिन कै संग साथ। वड्या स्यों क्या रीस, निरतन आदर कोई न दे। ओहो लाख जतन करे ओह चित न तरे। जो निरतन सर तन के जाए, आगे बैठा पीठ फिराए। जो सर तन निरतन के जाए, दिया आदर लिया बुलाए। नीचा अंदर नीच जात, नीची हुआ त नीच। नानक तिन कै संग साथ, वड्या स्यों क्या रीस। जिथे नीच संभालियन उथे नदर तेरी बख्शीश। आ गुरु नानक यार गरीबां दा, नानक यार गरीबां दा,
नानक यार गरीबां दा।
देख लवो अजमा के जी गुरु नानक यार, नानक यार गरीबां दा। सब ऋषियां दा मान तोड़िया, सब ऋषियां दा मान तोड़िया,
सब ऋषियां दा मान तोड़िया।
अद पेर पीलणी दे जाके गुरु नानक यार, नानक यार गरीबां दा। भाई वेख लो छड़ के मेरे
छड़ के मेरे
बैठा बिदर घर जाके गुरु नानक यार नानक यार गरीबा ओ वे छट के पूरे मालक पागो दे छट के
मालक पागो दे छट के पूरे मालक पागो दे छट के पूरे
बैगरा लालो दे कर आके गुरु नानक यार यार गरीबा यार गरीबा
गुरु नानक यार गरीबा गुरु नानक यार गरीबा नानक यार गरीबा गुरु नानक यार गरीबा
होवे ना जगत विच कोई जगत विच कोई चरनिया जे सतगुरां दी जदा होवे ना जगत विच कोई चरनिया जे सतगुरां दी जे सतगुरां होवे ना जगत विच कोई चरनिया जे सतगुरां Thank you. सब दी हो परम सत्कार योग सतगुरां दे सजन वाजी गुरु प्यारी गुरु सवारी सतगुरां दा खास रूप गुरु खालसा और सतसंग जी सतगुरां दी पावन पुत्र बारगाह विच बैठ के हरी जस कथा कीर्तन दा आनंद माण दे आ रहे हो। जितना समा सतगुरु होर बख्शते हैं एकाग्रता बना के मन सतगुरां दे सन्मुख करके बैठीए तां जो साडा इत्थे आउणा सफल हो सके। समा लंघाउणा नहीं, समें नूं सफल करना। टाइम पास तो दुनिया ही करदी है पर समें नूं सफल करन वाले विरले विरले गुरमुख हुंदे ने। प्रबंधकां नूं बेनती करदा रोजवान जिथे आ ट्यूबां जीआं लगियां ने इत्थे रस्ता ब्लॉक कर दिओ, बंद कर दिओ रस्ता। लगभग सारी संगत आ ही गई है, हुण ते कोई विरला विरला रह गया। किन्ना संगत दा इकट्ठ है, जिथे तक नजर पैंदी है बस संगत ही संगत बैठी है, बेअंत संगत। मैं कल एक अर्ज कीती सी गुरमुखो, इन्नी संगत दे दर्शन इको समय भागां नाल ही हुंदे ने। आखो सतनाम
श्री वाहिगुरु।
किन्नी संगत दा इकट्ठ है और जेडे नमस्कार करन वाले ने पहरेदारो उन्हां नूं समझा दिओ भाई भी बाद विच तुहानूं मत्था टिकाया जाएगा, किरपा करके बैठो। एकाग्रता बन जाए जदों फिर आनंद आएगा। कल एक मैं बेनती कर रहा सां, विचाले रह गई, मौसम खराब हो गया। जदों मैं अरदास विच खड़ा सी ना, अरदास विच अद्धा पंडाल भरिया होया सी, अद्धे दौड़ गए सी। मैं नाल दे सिंघां नूं कहिंदा सी, मैं कहा असली जे ग्यासू ते आ ने। आखो
सतनाम
जिन्हां ने मन ली, जिहड़े कहिंदे कपड़े ही भेज जाणगे कोई नहीं, महाराज जिन्ना चिर इत्थे ने उन्ना चिर आपां जाणा नहीं। बई बेनती मनो, हिलणा नहीं किसे, आ ना करो, इदा ना करो, ये रस्ता ना बंद करो, बेनती प्रवान करो वीरो। चलो हुण जिथे बह गए बह गए, हुण ना हिलियो, भैणा भी ध्यान च रखो। इत्थे अमृत छक के जिहड़े आउणगे उन्हां ने बहना है, ये जगह उन्हां वास्ते है, इन्नी क रख लो। चलो हुण बह जाओ, बस हुण बैठण दिओ, हुण ना हिलियो, आप ही कृपा कर दिओ, प्रबंधकां नूं कहना ना पवे। हुण इन्नी संगत नूं कंट्रोल करना भी बड़ा औखा। इको हुंदे आ जिहड़े संगत करदे रहिंदे आ, पर जदों नवे नवे इस पासे लगीए फिर हौली हौली पता लगदा किदां बैठना है, किदां आउणा है। बाला बारह बारह साल रहीए संतां दी टोली, फिर जाके आउंदी कहिंदे साधुआं दी बोली। बहण दा, खड़न दा, नमस्कार करन दा पता भी हौली हौली लगदा। रंग लागत 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 है, भौ भागत 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 है, हौली हौली बख्शिश हुंदी है। ਜਨਮਾਂ ਜਨਮਾਂਤਰਾਂ ਦੀ ਵਿਸ਼ੇ ਵਿਕਾਰਾਂ ਦੀ ਲੱਗੀ ਹੋਈ ਮਲ ਜੋ ਹੈ ਹੌਲੀ ਹੌਲੀ ਉਹ ਮੈਲ ਲੈ ਜਾਣੀ। ਸੁਭਾਅ ਆ ਗਿਆ ਸਾਡੇ ਅੰਦਰ। ਬਾਜ਼ਾਰ ਵਿੱਚ ਜਾਓ ਔਰ ਜਦੋਂ ਘਰ ਆਈਦਾ ਤੇ ਬਾਜ਼ਾਰਾਂ ਦੇ ਵਿੱਚ ਉੱਡਦਾ ਹੋਇਆ ਰੇਤਾ ਮਿੱਟੀ ਸਾਡੇ ਸਰੀਰ ਨਾਲ ਲੱਗਦੀ ਹੈ, ਘਰ ਹੀ ਆ ਜਾਂਦੀ ਹੈ ਨਾਲ। ਖੇਤਾਂ 'ਚ ਕੰਮ ਕਰਦੇ ਹੋ, ਖੇਤਾਂ ਦੇ ਵਿੱਚ ਉੱਡਣ ਵਾਲੀ ਮਿੱਟੀ ਉਹ ਧੂੜ ਸਾਡੇ ਨਾਲ ਹੀ ਆ ਜਾਂਦੀ ਘਰ 'ਚ। ਤੂੜੀ ਪੈਂਦੀ ਹੈ ਸਿਰ ਵਿੱਚ, ਥੋੜ੍ਹੀ ਬਹੁਤੀ ਨਾਲ ਹੀ ਆ ਜਾਂਦੀ ਹੈ। ਇਸੇ ਤਰ੍ਹਾਂ 84 ਲੱਖ ਜੂਨਾਂ ਦੇ ਵਿੱਚੋਂ ਭਟਕ ਕੇ ਆਏ ਹਾਂ, ਥੋੜ੍ਹਾ ਥੋੜ੍ਹਾ ਉਹਨਾਂ ਦਾ ਸੁਭਾਅ ਵੀ ਸਾਡੇ ਨਾਲ ਹੀ ਆ ਗਿਆ। ਖੁਸ਼
ਸਤਨਾਮ।
ਇਹ ਭਾਈ ਹੌਲੀ ਹੌਲੀ ਬਦਲਣਾ ਸੁਭਾਅ, ਜਿਹੜਾ ਹੌਲੀ ਹੌਲੀ ਕਿਰਪਾ ਹੋਣੀ। ਕੱਲ ਇਹ ਕਰਜ਼ ਕਰ ਰਿਹਾ ਸਮੇਂ ਕਿ ਇੱਕ ਪੱਥਰ ਧਰਤੀ ਤੇ ਬੇਕਾਰ ਡਿੱਗਿਆ ਪਿਆ, ਲੰਘਣ ਵਾਲੇ ਕੋਲ ਦੀ ਲੰਘ ਜਾਂਦੇ ਸੀ, ਉਥੋਂ ਦੀ ਲੰਘਿਆ ਕੋਈ ਕਾਰੀਗਰ, ਉਹਨੇ ਵੇਖਿਆ ਵੀ ਮੇਰੇ ਹੱਥਾਂ ਦੇ ਵਿੱਚ ਹੁਨਰ ਹੈ ਔਰ ਇਹ ਪੱਥਰ ਬੇਕਾਰ ਡਿੱਗਿਆ ਪਿਆ, ਕਿਉਂ ਨਾ ਇਹਨੂੰ ਸਵਾਰਿਆ ਜਾਏ। ਲੋਕਾਂ ਨੂੰ ਪੱਥਰ ਦਿਸਿਆ ਪਰ ਉਹਨੂੰ ਉਹਦੇ ਵਿੱਚੋਂ ਇੱਕ ਮੂਰਤੀ ਦਿਸੀ ਵੀ ਇਹਦੀ ਤੇ ਮੂਰਤੀ ਬਹੁਤ ਸੋਹਣੀ ਬਣ ਸਕਦੀ ਹੈ, ਵੱਡਾ ਸਾਰਾ ਪੱਥਰ ਸੀ। ਉਹਨੇ ਪੱਥਰ ਨੂੰ ਚੁੱਕਿਆ, ਉੱਥੇ ਹੀ ਬਹਿ ਗਿਆ। ਹੁਣ ਤੇਸੀ ਦੇ ਨਾਲ ਕਹਿ ਲਓ ਜਿੱਦਾਂ ਉਹਨੂੰ ਆਪਣੇ ਔਜ਼ਾਰ ਜਿਹੜੇ ਹੁੰਦੇ ਆ ਮਿਸਤਰੀਆਂ ਕੋਲ, ਉਹਦੇ ਨਾਲ ਫਾਲਤੂ ਟੁਕੜੇ ਲਾਉਣੇ ਸ਼ੁਰੂ ਕਰ ਦਿੱਤੇ। ਫਾਲਤੂ ਟੁਕੜੇ ਲਾਉਂਦਾ ਗਿਆ, ਨੱਕ ਬਣਾਤਾ, ਅੱਖਾਂ ਬਣਾਤੀਆਂ। ਚਲੋ ਕਹਿਣ ਦਾ ਭਾਵ ਇਹ ਆ ਵੀ ਸਮੁੰਦਰ ਇੱਕ ਬਹੁਤ ਸੁੰਦਰ ਮੂਰਤੀ ਬਣ ਗਈ। ਉਹ ਮੂਰਤੀ ਨੂੰ ਸਾਹਮਣੇ ਰੱਖਤਾ, ਗਲ ਚ ਪਾਤਾ ਹਾਰ, ਲੋਕ ਮੱਥਾ ਟੇਕਣ ਲੱਗ ਗਏ। ਹੁਣ ਹੈ ਤੇ ਉਹੀ ਪੱਥਰ ਸੀ ਜਿਹਦੇ ਕੋਲ ਦੀ ਲੰਘਦੇ ਸੀ, ਜਿਹਦੇ ਉੱਤੇ ਪੈਰ ਰੱਖਦੇ ਸੀ, ਪਰ ਉਹਨੂੰ ਮੱਥੇ ਟਿਕਣ ਲੱਗ ਗਿਆ ਇੰਨਾ ਫਰਕ। ਕਾਰਨ ਕੀ ਹੈ? ਉਹ ਕਿਸੇ ਕਾਰੀਗਰ ਦੇ ਹੱਥ ਲੱਗ ਗਿਆ। ਆਖੋ ਸਤਨਾਮ।
ਵਾਹਿਗੁਰੂ।
ਕਿੰਨੀ ਤਰੱਕੀ ਕਰ ਗਿਆ ਇੱਕ ਪੱਥਰ, ਇੱਕ ਬੇਕਾਰ ਡਿੱਗਿਆ ਪਿਆ ਪੱਥਰ ਭਗਵਾਨ ਬਣ ਗਿਆ। ਕੋਲੋਂ ਦੀ ਇੱਕ ਬੰਦਾ ਲੰਘਿਆ ਸੀ ਇੱਕ ਦਿਨ ਪਹਿਲਾਂ, ਉਹ ਅਗਲੇ ਦਿਨ ਫੇਰ ਲੰਘਿਆ ਜਾਂਦਾ। ਪਹਿਲੇ ਦਿਨ ਉਹਨੇ ਵੇਖਿਆ ਪੱਥਰ ਤੇ ਅਗਲੇ ਦਿਨ ਮੂਰਤੀ। ਉਹ ਕਹਿੰਦਾ ਹੈ ਬੁੱਤੋ ਤਰੱਕੀ ਇਸੀ ਕੋ ਕਹਤੇ ਹੈ, ਇਹਨੂੰ ਕਹਿੰਦੇ ਆ ਤਰੱਕੀ। ਐ ਬੁੱਤੋ ਤਰੱਕੀ ਇਸੀ ਕੋ ਕਹਤੇ ਹੈ, ਤਰਾਸ਼ੇ ਨਾ ਥੇ ਤੋ ਪੱਥਰ ਥੇ, ਜਬ ਤਰਾਸ਼ੇ ਤੋ ਭਗਵਾਨ ਬਣ ਗਏ। ਜਦੋਂ ਤਰਾਸ਼ਿਆ ਨਹੀਂ ਸੀ ਤੇ ਪੱਥਰ ਹੀ ਸੀ, ਮਾੜਾ ਜਿਹਾ ਤਰਾਸ਼ ਦਿੱਤਾ ਤੇ ਰੱਬ ਬਣ ਗਏ। ਹੁਣ ਲਓ ਬਈ ਧਿਆਨ ਦਿਓ, ਉਹ ਪੱਥਰ ਬਾਹਰ ਸੀ, ਸਾਡੇ ਅੰਦਰ ਇੱਕ ਪੱਥਰ ਪਿਆ। ਕਿਸੇ ਨੇ ਨਹੀਂ ਸੰਭਾਲਣਾ ਸਾਨੂੰ, ਨਾ ਸਾਡੇ ਰਿਸ਼ਤੇਦਾਰਾਂ ਨੇ, ਨਾ ਸਾਡੇ ਭੈਣਾਂ ਭਾਈਆਂ ਨੇ। ਮਾਂ ਬਾਹਰੋਂ ਪੁੱਤ ਨੂੰ ਸਵਾਰ ਸਕਦੀ, ਅੰਦਰੋਂ ਨਹੀਂ। ਅੰਦਰੋਂ ਤੇ ਗੁਰਬਾਣੀ ਮਾਂ ਨੇ ਸਵਾਰਨਾ। ਗੁਰਬਾਣੀ ਸਾਡੀ ਮਾਂ ਹੈ, ਉਹਨੇ ਸਾਨੂੰ ਅੰਦਰੋਂ ਸਵਾਰ ਦੇਣਾ। ਹੁਣ ਮਨ ਜਿਹੜਾ ਸਾਡਾ ਪੱਥਰ ਹੈ, ਆਮ ਲੋਕਾਂ ਨੂੰ ਬੰਦਾ ਹੀ ਦਿਸਦਾ, ਸਾਧੂਆਂ ਨੂੰ ਬੰਦੇ ਦੇ ਵਿੱਚੋਂ ਰੱਬ ਦਿਸਦਾ ਵੀ ਇਹਦੇ ਵਿੱਚ ਰੱਬ ਬੈਠਾ, ਪਰ ਕੱਢਣਾ ਪੈਣਾ। ਪੱਥਰ ਵੇਖਿਆ ਸਭ ਨੇ, ਲੇਕਿਨ ਉਹ ਜੋ ਕਾਰੀਗਰ ਲੰਘ ਰਿਹਾ ਸੀ ਉਹਨੇ ਬੰਦੇ ਦੇ ਵਿੱਚੋਂ, ਉਹਨੇ ਪੱਥਰ ਦੇ ਵਿੱਚੋਂ ਮੂਰਤੀ ਵੇਖ ਲਈ, ਫਾਲਤੂ ਟੁਕੜੇ ਲਾਹ ਕੇ ਮੂਰਤੀ ਪ੍ਰਗਟ ਕਰ ਲਈ। ਇਸੇ ਤਰ੍ਹਾਂ ਸਾਧੂ ਰੱਬ ਦੇ ਪਿਆਰੇ ਗੁਰੂ ਮਹਾਂਪੁਰਖ, ਉਹਨਾਂ ਨੇ ਬੰਦੇ ਨੂੰ ਬੰਦਾ ਹੀ ਨਹੀਂ ਵੇਖਣਾ, ਉਹਨਾਂ ਨੇ ਉਹਦੇ ਵਿੱਚ ਛੁਪਿਆ ਰੱਬ ਵੇਖ ਲੈਣਾ, ਪਰ ਉਹਨਾਂ ਨੇ ਉਹਨੂੰ ਪ੍ਰਗਟ ਕਰਨਾ। ਤੇ ਕਰਨਾ ਕਿਵੇਂ ਹੈ? ਉਹਨਾਂ ਨੇ ਗੁਰਬਾਣੀ ਦਾ ਉਜਾਰ ਲੈ ਕੇ, ਗੁਰਮਤ ਦਾ ਹਥੌੜਾ ਲੈ ਕੇ, ਕਹਿ ਲਓ ਉਹਨੂੰ ਹੌਲੀ ਹੌਲੀ ਫਿਰ ਠੀਕ ਕਰਨਾ। ਤੇ ਰੱਬ ਲੱਭਦਾ ਫਿਰਦਾ ਬਾਹਰ, ਉਹਨਾਂ ਨੇ ਉਹ ਅੰਦਰ ਜਿਹੜਾ ਪੱਥਰ ਦਾ ਟੁਕੜਾ, ਚ ਮੈਂ ਕੱਲ ਕਰਜ਼ ਕੀਤੀ ਸੀ, ਜਿਹੜੇ ਬੰਦੇ ਦੇ ਕੋਲ ਦਰਦਾਂ ਦਾ ਭਰਿਆ ਦਿਲ ਹੀ ਨਹੀਂ, ਉਹ ਕਾਹਦਾ ਬੰਦਾ ਹੈ? ਉਹ ਤੇ ਚੋਟਾਂ ਹੀ ਮਾਰੇਗਾ, ਜਦੋਂ ਬੋਲੇਗਾ ਚੋਟ ਹੀ ਵੱਜੂ। ਜ਼ਰੂਰੀ ਆ ਕਿ ਸਾਡੇ ਅੰਦਰ ਇੱਕ ਦਿਲ ਹੋਵੇ ਦਰਦਾਂ ਦਾ ਭਰਿਆ ਹੋਵੇ। ਦਰਦ ਕਾਹਦਾ? ਹਰ ਆਪਣਾ ਦਰਦ ਹਰ ਇੱਕ ਨੂੰ ਹੈ, ਆਪਣੀ ਪਤਨੀ ਦਾ ਫਿਕਰ, ਆਪਣੇ ਬੱਚਿਆਂ ਦਾ ਫਿਕਰ, ਆਪਣੇ ਰਿਸ਼ਤੇਦਾਰਾਂ ਦਾ ਫਿਕਰ ਹਰ ਇੱਕ ਨੂੰ। ਪਰ ਆਨੰਦ ਫੇਰ ਆਉਣਾ ਹੈ, ਤੈਨੂੰ ਦੂਜੇ ਦਾ ਵੀ ਫਿਕਰ ਹੋਵੇ। ਜਿਹੜਾ ਬੰਦਾ ਕਿਸੇ ਦੇ ਦਰਦ ਨੂੰ ਮਹਿਸੂਸ ਨਹੀਂ ਕਰ ਸਕਦਾ, ਉਹ ਬੰਦਾ
ਜਿਹੜਾ ਕਿਸੇ ਦੇ ਦੁੱਖ ਨੂੰ ਵੇਖ ਕੇ ਹੱਸਦਾ ਉਹ ਬੰਦਾ, ਜਿਹੜੇ ਕਿਸੇ ਦੁਖੀ ਨੂੰ ਵੇਖ ਕੇ ਉਹਦੇ ਚਿਹਰੇ ਤੇ ਉਦਾਸੀ ਨਾ ਆਵੇ, ਦੁੱਖ ਮਹਿਸੂਸ ਹੀ ਨਾ ਕਰੇ। ਸਤ ਸੰਗਤ, ਹੁਣ ਸਾਡੇ ਅੰਦਰ ਇੱਕ ਪੱਥਰ ਹੀ ਪਿਆ, ਚੋਟਾਂ ਮਾਰਦੇ ਫਿਰਦੇ ਆ, ਜਦੋਂ ਬੋਲਦੇ ਆ ਬਸ ਕੋਈ ਨਾ ਕੋਈ ਚੋਟ ਲਾ ਦੇਣੀ, ਜ਼ਖਮ ਕਰਦੇ ਆ, ਪੈਰ ਪੈਰ ਤੇ ਠੋਕਰਾਂ ਲਾ ਰਹੇ ਆ, ਔਰ ਐਸੇ ਜ਼ਖਮ ਜਿਹੜੇ ਠੀਕ ਵੀ ਨਹੀਂ ਹੁੰਦੇ, ਐਸੇ ਜ਼ਖਮ ਜਿਨ੍ਹਾਂ ਨੂੰ ਵੈਦ ਹਕੀਮ ਡਾਕਟਰ ਠੀਕ ਵੀ ਨਹੀਂ ਕਰ ਸਕਦੇ। ਪੱਥਰ ਦਾ ਟੁਕੜਾ ਹੀ ਪਿਆ, ਦਿਲ ਤੇ ਹੈ ਹੀ ਨਹੀਂ, ਅੰਦਰ ਪੱਥਰ ਹੀ ਪਿਆ, ਬਸ ਬਸ ਮਿਲ ਗਿਆ ਕੋਈ ਵਧੀਆ ਕਾਰੀਗਰ, ਉਹਨੇ ਉਸੇ ਨੂੰ ਘੜ ਕੇ ਵਿੱਚੋਂ ਹੀ ਭਗਵਾਨ ਪ੍ਰਗਟ ਕਰ ਦੇਣਾ। ਸਤਨਾਮ
ਵਾਹਿਗੁਰੂ।
ਤਰੱਕੀ ਜਦੋਂ ਉਹਨੇ ਅੰਦਰ ਹੀ ਭਗਵਾਨ ਪ੍ਰਗਟ ਕਰ ਦਿੱਤਾ ਨਾ, ਫਿਰ ਆ ਜਾਣਾ ਆਨੰਦ, ਫਿਰ ਕਹੇਗਾ ਵੀ ਓਹੋ ਐਵੇਂ ਹੀ ਲੰਘਾਤੀ ਸਾਰੀ ਜ਼ਿੰਦਗੀ। ਮਹਾਰਾਜ ਕਹਿੰਦੇ ਨੇ ਤੂੰ ਆਪਣੇ ਅੰਦਰ ਝਾਤੀ ਮਾਰ, ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾਮਾ, ਮਨ ਤੂੰ ਜੋਤ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ, ਭਾਈ ਆਪਣਾ ਮੂਲ ਪਛਾਣ, ਮਨ ਤੂੰ ਜੋਤ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਬੰਦਿਆ, ਮਨ ਤੂੰ ਜੋਤ, ਮਨ ਤੂੰ ਜੋਤ ਸਰੂਪ ਹੈ, ਤੂੰ ਪਰਮਾਤਮਾ ਦਾ ਪੁੱਤਰ ਹੈ। ਸਾਧ ਸੰਗਤ, ਬੂੰਦ ਵਿੱਚ ਸਮੁੰਦਰ ਵਾਲੇ ਸਾਰੇ ਹੀ ਗੁਣ ਨੇ। ਜੇ ਸਮੁੰਦਰ ਨੂੰ ਟੈਸਟ ਕਰਨਾ ਨਾ ਵੀ ਉਹਦਾ ਪਾਣੀ ਕਿਹੋ ਜਿਹਾ, ਉਹ ਇੱਕ ਬੂੰਦ ਹੀ ਬਥੇਰੀ ਆ, ਜੋ ਗੁਣ ਸਮੁੰਦਰ ਵਿੱਚ ਨੇ ਉਹੀ ਇੱਕ ਬੂੰਦ ਵਿੱਚ ਨੇ, ਜੋ ਗੁਣ ਸੂਰਜ ਵਿੱਚ ਨੇ ਉਹੀ ਉਹਦੀ ਇੱਕ ਕਿਰਨ ਵਿੱਚ ਨੇ। ਗੁਰਮੁਖੋ, ਇਸੇ ਤਰ੍ਹਾਂ ਜੋ ਗੁਣ ਪਰਮਾਤਮਾ ਵਿੱਚ ਨੇ ਉਹੀ ਸਾਡੀ ਆਤਮਾ ਵਿੱਚ ਨੇ। ਆਖੋ ਸਤਨਾਮ
ਵਾਹਿਗੁਰੂ।
ਆਤਮਾ ਪਰਮਾਤਮਾ ਦੀ ਇੱਕ ਅੰਸ਼ ਹੈ, ਅੰਸ਼ ਹੈ, ਪਰ ਵਿਛੜ ਗਿਆ, ਕੋਈ ਕਰਮਾ ਕਰਕੇ ਪੈ ਗਿਆ ਵਿਛੋੜਾ। ਤੇ ਸਾਧ ਸੰਗਤ, ਆਤਮਾ ਪਰਮਾਤਮਾ ਦੀ ਅੰਸ਼ ਹੈ, ਇਹਦੇ ਵਿੱਚ ਸਾਰੇ ਹੀ ਗੁਣ ਨੇ। ਜਿੱਦਾਂ ਸਾਡੇ ਖੂਨ ਨੂੰ ਟੈਸਟ ਕਰਨਾ ਹੁੰਦਾ, ਸ਼ੂਗਰ ਕਿੰਨੀ ਹੈ, ਬਸ ਉਹ ਇੱਕ ਬੂੰਦ ਲੈ ਕੇ ਉਹਨਾਂ ਨੇ ਸਾਡੇ ਸਰੀਰ ਵਿੱਚੋਂ, ਨਾੜੀ ਵਿੱਚੋਂ ਉਹਨਾਂ ਨੇ ਵੇਖ ਲੈਣਾ ਕਿ ਸਰੀਰ ਵਿੱਚ ਸ਼ੂਗਰ, ਇਹਦੇ ਚ ਸ਼ੂਗਰ ਕਿੰਨੀ ਹੋ ਗਈ, ਇਹਦੇ ਵਿੱਚ ਹੋਰ ਕੋਈ ਬਿਮਾਰੀ, ਪਤਾ ਲੱਗ ਜਾਣਾ। ਜੋ ਆਤਮਾ ਦੇ ਵਿੱਚ ਹੈ ਉਹੀ ਪਰਮਾਤਮਾ, ਪਰਮਾਤਮਾ ਵਿੱਚ ਜੋ ਹੈ ਉਹ ਸਾਡੇ ਅੰਦਰ ਵੀ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਜੋ ਸਾਰੇ ਬ੍ਰਹਿਮੰਡ ਵਿੱਚ ਹੈ ਉਹ ਸਾਡੇ ਅੰਦਰ ਵੀ ਹੈ, ਪਰ ਖੋਜਣ ਵਾਲਾ ਚਾਹੀਦਾ ਕੋਈ, ਕੋਈ ਇਹਦੀ ਖੋਜ ਕਰਨ ਵਾਲਾ ਹੋਵੇ, ਇਹਨੂੰ ਲੱਭਣ ਵਾਲਾ ਹੋਵੇ। ਕਹਿੰਦੇ ਪਰਮੇਸ਼ਰ ਨੇ ਫਰਿਸ਼ਤੇ ਘਰ ਲਏ ਇਕੱਠੇ, ਪ੍ਰਮਾਣ ਹੈ, ਮਹਾਂਪੁਰ ਕਿਆ ਕਰਦੇ ਸੀ, ਕਹਿੰਦੇ ਫਰਿਸ਼ਤੇ ਕਰ ਲਏ ਇਕੱਠੇ ਸਾਰੇ, ਕਹਿੰਦੇ ਭਾਈ ਸੋਨਾ ਉਹ ਵੀ ਧਰਤੀ 'ਚ ਨੱਪਤਾ, ਕੋਲਾ ਵੀ ਨੱਪਤਾ, ਤੇਲ ਵੀ, ਸਭ ਕੁਛ ਧਰਤੀ ਚੋਂ ਨਿਕਲਿਆ ਨਾ। ਰੱਬ ਕਹਿੰਦਾ ਮੈਂ ਕਿੱਥੇ ਲੁਕਾਂ, ਕੋਈ ਸਲਾਹ ਦਿੰਦਾ ਜੀ ਤੁਸੀਂ ਧਰਤੀ ਚ ਲੁਕ ਜਾਓ, ਕਹਿੰਦੇ ਕੱਢ ਲੈਣਗੇ ਮੈਨੂੰ, ਇਹ ਧਰਤੀ ਪੱਟ ਲੈਣਗੇ। ਆਕਾਸ਼ ਚ ਲੁਕ ਜਾਓ, ਕਹਿੰਦੇ ਰੋਕਟ ਬਣ ਕੇ ਨਾ ਚਲੇ ਗਏ ਉੱਪਰ। ਹੋਰ ਫਿਰ ਪਾਣੀ ਚ ਵੜ ਜਾਓ, ਕਹਿੰਦੇ ਪਾਣੀ ਚ ਵੀ ਵੜ ਜਾਣਗੇ, ਇਹ ਬੰਦਾ ਬੜਾ ਤੇਜ਼ ਹੈ। ਫਿਰ ਰੱਬ ਜੀ ਕਿੱਥੇ ਲੁਕੋਗੇ, ਕਿੱਥੇ ਤੁਸੀਂ, ਭਗਵਾਨ ਜੀ ਲੁਕੋ ਕੇ ਕਿੱਥੇ? ਇੱਕ ਸਿਆਣਾ ਬੋਲਿਆ, ਕਹਿੰਦੇ ਜੀ ਐਂ ਕਰੋ ਤੁਸੀਂ ਇਹ ਬੰਦੇ ਦੇ ਵਿੱਚ ਹੀ ਵੜ ਜਾਓ, ਹੋਰ ਸਭ ਕੁਝ ਲੱਭ ਲੂ, ਕਹਿੰਦੇ ਨੇ ਆਪਣੇ ਆਪ ਨੀ ਖੋਜਣਾ ਕੋ ਸਤਨਾਮ, ਇਹਦੇ ਵਿੱਚ ਹੀ ਵੜ ਜਾਓ ਤੁਸੀਂ, ਅੰਦਰ ਬਹਿ ਜਾਓ, ਇਹ ਬਾਰ ਬਾਰ ਭਾਲਦਾ ਫਿਰੂ ਕੁੱਛੜ ਕੁੜੀ, ਕਹਿੰਦੇ ਸ਼ਹਿਰ ਢੰਡੋਰਾ ਹੈ ਵਿੱਚ ਹੀ ਆ, ਲੱਭਦਾ ਬਾਹਰ ਫਿਰੂਗਾ ਆਪੇ, ਏਦਾਂ ਹੀ ਹੋਇਆ ਪਿਆ, ਉਹ ਬਹਿ ਗਿਆ ਸਾਡੇ ਵਿੱਚ, ਅਸੀਂ ਦੁਨੀਆਂ ਚ ਢੂੰਡਦੇ ਫਿਰਦੇ ਆ। ਬਾਬਾ ਫਰੀਦ ਜੀ ਕਹਿੰਦੇ ਫਰੀਦਾ ਜੰਗਲ ਜੰਗਲ ਕਿਆ ਪਵ ਹੈ, ਵਣ ਕੰਨਾ ਮੁੜੇ ਵਸੇ ਰੱਬ ਹਿਆਲੀ ਹੈ, ਬਾਹਰ ਕਿਆ ਢੂੰਡੇ, ਕੀ ਲੱਭਦਾ ਫਿਰਦਾ ਬਾਹਰ। ਪਹਿਲਾਂ ਜੰਗਲਾਂ ਚ ਫਿਰ ਕੇ ਵੇਖਿਆ ਤੇ ਫਿਰ ਕਹਿੰਦੇ ਹੈ ਨੀ ਕੁਛ ਜੰਗਲਾਂ ਚ, ਇਹ ਗਲਤੀ ਨਾ ਕਰੀ, ਮੈਂ ਵੇਖ ਲਿਆ ਸਭ ਕੁਛ, ਜੇ ਤੂੰ ਲੋਕ ਕਹਿੰਦੇ ਆ ਨਾ ਜੰਗਲਾਂ ਚ ਫਿਰੋ, ਕਹਿੰਦੇ ਮੈਂ ਫਿਰ ਕੇ ਵੇਖਿਆ ਕੁਛ ਨੀ ਲੱਭਿਆ ਮੈਨੂੰ। ਬਸ ਗੱਲ ਕਿੱਥੇ ਮੁੱਕਣੀ ਹੈ? ਗੁਰੂ ਬਿਨਾ ਗੱਤ ਨਹੀਂ ਤੇ ਸ਼ਾਹ ਬਿਨਾ
ਪਤਨੀ,
ਇੱਥੇ ਗੱਲ ਮੁੱਕਣੀ। ਫਿਰ ਲੋ ਜਿੱਥੇ ਮਰਜ਼ੀ, ਕੱਲ ਅਰਜ ਕੀਤੀ ਸੀ ਪ੍ਰੇਮਾ ਭਗਤੀ ਸਭ ਨਾਲੋਂ ਸਰਵੋਤਮ ਹੈ, ਜੇ ਕੀਰਤਨ ਵਿੱਚ ਪ੍ਰੇਮ ਹੀ ਹੈ ਨਹੀਂ ਤੇ ਕੀਰਤਨ ਪ੍ਰਵਾਨ ਨਹੀਂ, ਜੇ ਸੁਣ ਰਹੇ ਹੋ ਤੇ ਅੰਦਰ ਪ੍ਰੇਮ ਨਹੀਂ ਤੇ ਉਹ ਸੁਣਨਾ ਵੀ ਪ੍ਰਵਾਨ ਨਹੀਂ, ਜੇ ਦਰਸ਼ਨਾਂ ਦਰਸ਼ਨ ਮਹਾਰਾਜ ਜੀ ਦੇ ਕਰ ਰਹੇ ਹੋ ਅੰਦਰ ਪ੍ਰੇਮ ਨਹੀਂ ਉਹ ਦਰਸ਼ਨ ਪ੍ਰਵਾਨ ਨਹੀਂ, ਘਰ ਬਾਰ ਛੱਡੀ ਫਿਰਦੇ ਹੋ ਰਹਿੰਦੇ ਹੋ ਗੁਰੂ ਕੋਲ, ਜੇ ਅੰਦਰ ਪ੍ਰੇਮ ਨਹੀਂ ਤੇ ਫਿਰ ਉਹ ਘਰ ਬਾਰ ਛੱਡੇ ਵੀ ਪ੍ਰਵਾਨ ਨਹੀਂ, ਜੇ ਤਿਆਗੀ ਵੀ ਬਣੇ ਤੇ ਅੰਦਰ ਪ੍ਰੇਮ ਨਹੀਂ ਤੇ ਉਹ ਤਿਆਗ ਵੀ ਪ੍ਰਵਾਨ ਨਹੀਂ, ਜੇ ਗ੍ਰਿਸਤੀ ਬਣ ਕੇ ਧਰਮੀ ਕਹਾਉਂਦਾ ਜੇ ਅੰਦਰ ਪ੍ਰੇਮ ਨਹੀਂ ਤੇ ਫਿਰ ਗ੍ਰਿਸਤ ਵੀ ਪ੍ਰਵਾਨ। ਗੱਲ ਤੋਂ ਪ੍ਰੇਮ ਲਈ ਆ, ਸੱਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਪਾਏ, ਮਹਾਰਾਜ ਕਹਿੰਦੇ ਸਾਰੇ ਹੀ ਸੁਣ ਲਓ, ਪਾਇਆ ਹੀ ਉਹਨਾਂ ਨੇ ਆ ਜਿਨ੍ਹਾਂ ਨੇ ਪ੍ਰੇਮ ਕੀਤਾ, ਪ੍ਰੇਮ ਤੋਂ ਕੋਰਾ ਮਨੁੱਖ ਕੁਛ ਵੀ ਪ੍ਰਾਪਤ ਨਹੀਂ ਕਰ ਸਕਦਾ, ਅੰਦਰ ਘਾਟ ਹੈ ਪ੍ਰੇਮ ਦੀ, ਅੰਦਰ ਸਾਡਾ ਖਾਲੀ ਖਾਲੀ ਲੱਗਦਾ, ਜੀ ਨਹੀਂ ਲੱਗਦਾ ਕਿਤੇ। ਮੈਂ ਕੱਲ ਨੇ ਕਰਜ਼ ਕੀਤੀ ਸੀ, ਦੁਨੀਆਂ ਵਿੱਚ ਜਿਉਣ ਵਾਸਤੇ ਬੰਦੇ ਨੂੰ ਆਪਣੇ ਆਪ ਉੱਤੇ ਵਿਸ਼ਵਾਸ ਚਾਹੀਦਾ, ਕਾਦਰ ਦੀ ਕੁਦਰਤ ਤੇ ਵਿਸ਼ਵਾਸ ਚਾਹੀਦਾ, ਉਹ ਜਿਹੜਾ ਨਜ਼ਰ ਨਹੀਂ ਆਉਂਦਾ ਜਿਹੜਾ ਦਿਸਦਾ ਵੀ ਨਹੀਂ ਹੈ ਉਹਦੇ ਤੇ ਵੀ ਵਿਸ਼ਵਾਸ ਕਰਨਾ ਪੈਣਾ, ਜਦੋਂ ਤਿੰਨੇ ਵਿਸ਼ਵਾਸ ਬੰਦੇ ਦੇ ਟੁੱਟ ਜਾਂਦੇ ਨੇ ਤੇ ਉਹ ਆਤਮਘਾਤ ਕਰ ਲੈਂਦਾ, ਮਰਦਾ ਹੀ ਉਹ ਆ, ਫਾਂਸੀ ਉਹ ਲੈਂਦਾ, ਨਹਿਰ ਚੋਂ ਡੁੱਬਦਾ, ਐਕਸੀਡੈਂਟ ਜਾਣ ਬੁੱਝ ਕੇ ਟ੍ਰੇਨ ਥੱਲੇ ਪੈ ਜਾਣਾ, ਮਰਦਾ ਹੀ ਉਹ ਆ ਜਿਹਦੇ ਤਿੰਨੇ ਵਿਸ਼ਵਾਸ ਟੁੱਟ ਜਾਣ, ਜਿਹਦਾ ਇੱਕ ਵੀ ਵਿਸ਼ਵਾਸ ਪੱਕਾ ਉਹ ਕਿਧਰੇ ਨਹੀਂ ਜਾਂਦਾ, ਰੱਬ ਤੇ ਵੀ ਜਿਹੜਾ ਨਜ਼ਰ ਵੀ ਨਹੀਂ ਆਉਂਦਾ ਕਹਿੰਦੇ ਉਹਦੇ ਤੇ ਵੀ ਭਰੋਸਾ ਕਰਨਾ ਪੈਣਾ, ਤੈਨੂੰ ਬੈਠਾ ਤੇਰੇ ਅੰਦਰ ਹੈ, ਜਿਹਦੀਆਂ ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵੱਸਦਾ ਏ, ਉਹ ਤਾਂ ਵੱਸਦਾ ਤੇਰੇ ਅੰਦਰ ਤੈਨੂੰ ਭੇਦ ਨਾ ਦੱਸਦਾ ਏ, ਕਹਿੰਦੇ ਹੈ ਅੰਦਰ ਹੀ ਹੈ। ਰਾਮ ਬੋਲੇ ਰਾਮਾ ਬੋਲੇ ਰਾਮ ਬੋਲੇ ਸਾਰੀਆਂ ਕਟਾ ਤੋ ਰਾਮ ਬੋਲਦਾ, ਰਾਮ ਬੋਲੇ ਰਾਮਾ ਬੋਲੇ ਰਾਮ ਬੋਲੋ ਸਾਰੀਆਂ ਕਟਾ ਤੋ
ਬੋਲਦਾ।
ਘੱਟ ਰਾਮਾ ਸਭੈ ਘੱਟ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ
ਬੋਲੈ
ਬੋਲੈ ਦੇ ਇਸੇ ਕਰਕੇ ਰੱਬ ਦੇ ਪਿਆਰਿਆਂ ਨੇ ਕਹਿਤਾ ਘੱਟ ਘੱਟ ਮੈਂ ਹਰ ਜੂ ਵਸੈ ਉਹ ਘੱਟਾਂ ਘੱਟਾਂ ਵਿੱਚ ਵਸਿਆ ਸੰਤਨ ਕਹਿਓ ਪੁਕਾਰ ਨਾਮਦੇਵ ਜੀ ਇੱਕ ਕੁੱਤੇ ਨੂੰ ਵੀ ਵੇਖਦੇ ਨੇ ਤੇ ਉਹਨਾਂ ਨੂੰ ਉਹਦੇ ਵਿੱਚ ਵੀ ਰੱਬ ਨਜ਼ਰ ਆਉਂਦੇ ਹਰ ਇੱਕ ਜੀਵ ਵਿੱਚ ਉਹ ਵਸਿਆ ਹੋਇਆ ਘਟਾ ਘਟਾ ਵਿੱਚ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਉਹ ਕਹਿੰਦੇ ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰਿਆਂ ਉੱਤੇ ਉਹਦੀ ਕਿਰਪਾ ਹੈ ਸਾਰਿਆਂ ਵਿੱਚ ਉਹ ਬੈਠਾ ਅੱਜ ਕੱਲ ਕਈ ਸਾਡੇ ਸਿੱਖ ਵੀ ਕਹਿੰਦੇ ਕਹਿੰਦੇ ਬੱਕਰਾ ਵੱਢ ਲਿਆ ਕਰੋ ਉਹਦੇ ਚ ਨੀ ਹੈ ਆਖੋ
ਸਤਨਾਮ
ਕਹਿੰਦੇ ਉਹ ਖਾ ਲੈਣਾ ਚਾਹੀਦਾ ਤੇ ਮਹਾਰਾਜ ਨੂੰ ਭੋਗ ਵੀ ਲਵਾ ਲਓ ਕਹਿੰਦੇ ਕੋਈ ਗੱਲ ਨੀ ਇਹ ਤੇ ਠੀਕ ਹੈ ਕੰਮ ਪਰ ਗੁਰਮੁਖੋ ਤੌਲ ਧਰਮ ਦਇਆ ਕਪੂਤ ਕਹਿੰਦੇ ਦਇਆ ਮਾਂ ਹੈ ਤੇ ਧਰਮ ਪੁੱਤ ਹੈ ਰੋਜ਼ ਜਪਜੀ ਸਾਹਿਬ ਪੜ੍ਹਦੇ ਹੋ ਮਾਂ ਤੋਂ ਬਿਨਾਂ ਪੁੱਤ ਪੈਦਾ ਹੋ ਸਕਦਾ ਬਈ ਜੇ ਮਾਂ ਹੀ ਹੈ ਨੀ ਤੇ ਪੁੱਤ ਕਿੱਥੋਂ ਆਜੂ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਿਹੜੇ ਬੰਦੇ ਦੇ ਅੰਦਰ ਦਇਆ ਹੀ ਹੈ ਨੀ ਉਹਦੇ ਅੰਦਰ ਧਰਮ ਕਿੱਥੋਂ ਆਜੂ ਆਖੋ ਸਤਨਾਮ
ਵਾਹਿਗੁਰੂ
ਜਿਹੜੇ ਵੀ ਬੱਕਰੇ ਤੇ ਛੁਰੀ ਚਲਾਉਂਦੇ ਨੇ ਨਿਰਦਈ ਹੋ ਕੇ ਚਲਾਉਣੀ ਪੈਂਦੀ ਹੈ ਕਿਉਂਕਿ ਇੱਕ ਬੱਕਰੇ ਦੇ ਉੱਤੇ ਕਿਸੇ ਜੀਵ ਉੱਤੇ ਛੁਰੀ ਚਲਾਉਣ ਲੱਗਿਆ ਹੱਥ ਵਿੱਚ ਤਲਵਾਰ ਫੜੀ ਹੋਈ ਹੈ ਜਦੋਂ ਉੱਪਰ ਤਲਵਾਰ ਚੱਕ ਰਿਹਾ ਉਹ ਛੜਾ ਛੜਾ ਕੇ ਦੌੜਦਾ ਕੀ ਉਦੋਂ ਨਿਰਦਈ ਪੁਣਾ ਨਹੀਂ ਹੈ ਬੰਦੇ ਦੇ ਵਿੱਚ ਨਿਰਦਈ ਬਣਿਆ ਬੈਠਾ ਵੱਢ ਦੇਣਾ ਉਹ ਜਾਨ ਬਚਾ ਰਿਹਾ ਇਹ ਕਿੰਨਾ ਮਾਰ ਦੇਣਾ ਨਿਰਦਈ ਬਣਿਆ ਬੈਠਾ ਵੱਢ ਕੇ ਉਹਨੂੰ ਮਾਰ ਕੇ ਖਤਮ ਕਰਕੇ ਤੇ ਬਾਅਦ ਚ ਅਰਦਾਸਾਂ ਕਰਦਾ ਕਹਿੰਦਾ ਸੱਚੇ ਪਾਤਸ਼ਾਹ ਹੁਣ ਮੈਂ ਧਰਮੀ ਬਣ ਗਿਆ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਿਹੜੇ ਬੰਦੇ ਅੰਦਰ ਦਇਆ ਨਹੀਂ ਉਹ ਕਦੇ ਧਰਮੀ ਹੋ ਹੀ ਨਹੀਂ ਸਕਦਾ ਆਖੋ ਸਤਨਾਮ
ਵਾਹਿਗੁਰੂ
ਜਿਹੜੇ ਬੰਦੇ ਦੇ ਅੰਦਰ ਦਇਆ ਹੀ ਨਹੀਂ ਆਈ ਉਹ ਧਰਮੀ ਕਿੱਦਾਂ ਬਣ ਜਾਏਗਾ ਪਹਿਲਾਂ ਦਇਆ ਫਿਰ ਧਰਮ ਬੰਦਾ ਦਇਆ ਕਰਨ ਲੱਗ ਜਾਂਦਾ ਹਰ ਕੁੱਤੇ ਹੌਲੀ 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 ਫਿਰ ਉਹਦੇ ਅੰਦਰ ਧਰਮ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਪਰ ਪਹਿਲਾਂ ਦਇਆ ਹੈ ਫਿਰ ਧਰਮ ਹੈ ਪਿਆਰਿਓ ਹਰ ਇੱਕ ਤੇ ਦਇਆ ਕਰ ਚਾਹੇ ਕੋਈ ਵੀ ਹੈ ਤੇ ਸਤਿਗੁਰ ਬਖਸ਼ਿਸ਼ ਕਰਦੇ ਨੇ ਰਹਿਮਤਾਂ ਕਰਦੇ ਨੇ ਜਦੋਂ ਅਸੀਂ ਸਤਸੰਗਤ ਕਰਨੇ ਆ ਜਦੋਂ ਅਸੀਂ ਗੁਰਬਾਣੀ ਨੂੰ ਵਿਚਾਰਨੇ ਆ ਜਦੋਂ ਬਾਣੀ ਨੂੰ ਪੜ੍ਹਨੇ ਆ ਫਿਰ ਆਪਣੇ ਆਪ ਹੀ ਦਇਆ ਅੰਦਰ ਉਪਜੇਗੀ ਜਿਉਂ ਜਿਉਂ ਬਾਣੀ ਦਾ ਨਿਤਨੇਮ ਕਰਾਂਗੇ ਸਿਮਰਨ ਕਰਾਂਗੇ ਵੱਧ ਤੋਂ ਵੱਧ ਬਾਣੀ ਪੜ੍ਹਾਂਗੇ ਫਿਰ ਸਾਡੇ ਅੰਦਰ ਆਪਣੇ ਆਪ ਹੀ ਦਇਆ ਆਉਣੀ ਸ਼ੁਰੂ ਹੋ ਜਾਏਗੀ ਬਾਣੀ ਦੇ ਵਿੱਚ ਖਿੱਚ ਹੀ ਇਹੋ ਜਿਹੀ ਆ ਬਾਣੀ ਤੋਂ ਬਿਨਾਂ ਬੰਦਾ ਨਿਰਦਈ ਰਹੇਗਾ ਬਾਣੀ ਤੋਂ ਅੰਦਰ ਬਿਨਾਂ ਅੰਦਰ ਸਹਿਜ ਨਹੀਂ ਆ ਸਕਦਾ ਬਾਣੀ ਤੋਂ ਬਿਨਾਂ ਅੰਦਰ ਨਿਮਰਤਾ ਨਹੀਂ ਆ ਸਕਦੀ ਬਾਣੀ ਤੋਂ ਬਿਨਾਂ ਅੰਦਰ ਸ਼ਾਂਤੀ ਨਹੀਂ ਆ ਸਕਦੀ ਬਾਣੀ ਤੋਂ ਬਿਨਾਂ ਮਨ ਨੂੰ ਸੁੱਖ ਨਹੀਂ ਆ ਸਕਦਾ ਜਿੰਨਾ ਮਰਜ਼ੀ ਯਤਨ ਕਰ ਲਓ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਇਹੀ ਤਰੀਕਾ ਹੈ ਰੋਜ਼ ਜਿਹੜਾ ਬੰਦਾ ਨਿਤਨੇਮ ਕਰੇ ਹੌਲੀ 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 ਉਹਦਾ ਮਨ ਸ਼ਾਂਤ ਹੋ ਜਾਂਦਾ ਆਪਣੇ ਆਪ ਕਿਰਪਾ ਹੋ ਜਾਂਦੀ ਕੱਲ ਸੁਣ ਰਹੇ ਸੀ ਭਾਈ ਤੀਰਥਾ ਜੋ ਰੁਤਬਾ ਮਿਲਿਆ ਮੰਝ ਪਿਆਰਾ ਗੁਰੂ ਕੋ ਗੁਰਮੰਝ ਪਿਆਰਾ ਮੰਝ ਗੁਰੂ ਕਾ ਬੋਹ ਥਾ ਜੱਗ ਲੰਘਣ ਹਾਰਾ ਕਿੱਡਾ ਵੱਡਾ ਰੁਤਬਾ ਹੈ ਬੋਹਿਤ ਕਹਿੰਦੇ ਆ ਜਹਾਜ਼ ਨੂੰ ਬੋਹਿਤ ਕਹਿੰਦੇ ਆ ਬੇੜੇ ਨੂੰ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਬੋਹਿਤ ਆਖਿਆ ਸੀ ਨਾ ਦੋ ਸਾਲਾਂ ਦੀ ਉਮਰ ਇਹ ਭਾਈ ਮੰਝ ਦਾ ਨਾਂ ਲੈਣ ਦੀ ਘੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਅੱਗੋ ਸਤਨਾਮ ਕੱਲ ਵੀ ਏਦਾਂ ਹੀ ਹੋਇਆ ਕੰਮ ਮੈਂ ਆਖਿਆ ਨੀ ਮੰਝ ਤੇ ਮੀਂਹ ਪਿਆ ਨੀ ਅੱਜ ਫੇਰ ਏਦਾਂ ਹੀ ਲੱਗਦਾ ਇਹ ਮੈਨੂੰ ਲੱਗਦਾ ਵੀ ਜਿਹੜਾ ਇੰਦਰ ਹੈ ਨਾ ਇਹਦੀ ਇਹਦਾ ਵੈਰੀ ਹੈ ਮੈਨੂੰ ਲੱਗਦਾ ਪਰ ਚਲੋ ਕੋਈ ਨੀ ਆਪਾਂ ਤੇ ਆਨੰਦ ਲੈਣਾ ਹੀ ਹੈ ਲਓ ਇਕਾਗਰਤਾ ਬਣਾ ਕੇ ਰੱਖਿਓ ਰਾਤ ਵਾਲਾ ਕੰਮ ਨਾ ਹੋ ਜੇ ਪਹਿਲਾਂ ਹੀ ਬੇਨਤੀ ਕਰ ਦੇਣਾ ਕਿ ਕਿੱਡੀ ਵੱਡੀ ਬਖਸ਼ਿਸ਼ ਹੈ ਕਈ ਲੋਕ ਗੱਲਾਂ ਨਹੀਂ ਕਰਦੇ ਫਲਾਣੀ ਜਗ੍ਹਾ ਤੇ ਇੰਨਾ ਇਕੱਠ ਹੁੰਦਾ ਫਲਾਣੀ ਜਗ੍ਹਾ ਤੇ ਇੰਨਾ ਇਕੱਠ ਹੁੰਦਾ ਉਹਨਾਂ ਦਾ ਤੇ ਹਫ਼ਤੇ ਚ ਇੱਕ ਦਿਨ ਹੀ ਰੱਖਿਆ ਹੁੰਦਾ ਹੈ ਇੱਥੇ ਤੇ ਸਤਿਗੁਰਾਂ ਦੀ ਮਿਹਰ ਹੈ ਅੱਜ ਇੱਥੇ ਇੰਨਾ ਇਕੱਠ ਹੈ ਏਦੂ ਵੱਧ ਇਕੱਠ ਪਰਸੋਂ ਮੋਗੇ ਸੀ ਤੇ ਏਦੂ ਵੱਧ ਇਕੱਠ ਹੀ ਕੱਲ ਨੂੰ ਫਗਵਾੜੇ ਦੇ ਕੋਲ ਜੰਡਿਆਲੇ ਹੋਣਾ ਹਫ਼ਤੇ ਦਾ ਟੋਟਲ ਇਕੱਠ ਮਿਲਾ ਕੇ ਵੇਖ ਲਓ ਕਿੰਨਾ ਕੁ ਬਣ ਜਾਂਦਾ ਆਖੋ ਸਤਨਾਮ
ਵਾਹਿਗੁਰੂ
ਬਾਕੀ ਚਲੋ ਗੱਲ ਇਹ ਵੀ ਛੱਡੋ ਸਤਿਗੁਰਾਂ ਦੀ ਰਹਿਮਤ ਹੈ, ਇਕੱਠ ਦੀ ਵੀ ਗੱਲ ਨਹੀਂ। ਮਹਾਰਾਜ ਦੀ ਕਿੱਡੀ ਵੱਡੀ ਬਖਸ਼ਿਸ਼ ਹੈ, ਕਿੰਨੇ ਪਿਆਰ ਵਿੱਚ ਸੰਗਤਾਂ ਇਕਾਗਰਤਾ ਬਣਾ ਕੇ ਸਤਿਗੁਰਾਂ ਦਾ ਅਦਬ ਸਤਿਕਾਰ ਮੁੱਖ ਰੱਖ ਕੇ ਬੈਠੀਆਂ। ਪਰ ਬੇਨਤੀ ਹੈ ਵੀ ਹੁਣ ਇਸੇ ਤਰ੍ਹਾਂ ਮਨ ਜੁੜਿਆ ਰਹਿਣਾ ਚਾਹੀਦਾ, ਕੀ ਪਤਾ ਸਾਡੀ ਪਰਖੀ ਹੋ ਰਹੀ ਹੋਵੇ, ਸਾਡਾ ਪਰਚਾ ਹੀ ਪੈ ਰਿਹਾ ਹੋਵੇ ਸਾਡੇ ਤੇ। ਲਾ ਲਾ ਕਸਵੱਟੀਆਂ ਪਰਖਦਾ ਏ ਰੱਬ, ਪਰਖਦਾ ਭਗਤਾਂ ਪਿਆਰਿਆਂ ਨੂੰ, ਕਿਤੇ ਦੇਗਾਂ ਦੇ ਵਿੱਚ ਉਬਾਲ ਦਿੰਦਾ, ਕਿਤੇ ਸਿਰਾਂ ਤੇ ਚਲਾਉਂਦਾ ਆ ਰਿਹਾ। ਪਰ ਪਿਆਰੇ ਗੁਰੂ ਦੇ ਸਿੱਖ ਤੇ ਗੋਲੀਆਂ ਚੱਲਦੀਆਂ ਵਿੱਚ ਵੀ ਹੱਟਦੇ ਨੀ ਪਿੱਛੇ, ਉਹ ਤੇ ਆਪਾਂ ਉਬਾਲ ਦਿੰਦੇ ਆ, ਉਹ ਤੇ ਕਹਿੰਦੇ ਨੇ ਸਿਰ ਦੇ ਕੇ ਵੀ ਜੇ ਮੈਨੂੰ ਮੇਰਾ ਪਿਆਰਾ ਮਿਲ ਜਾਏ ਨਾ ਤੇ ਤਾਂ ਵੀ ਸੌਦਾ ਸਸਤਾ ਹੈ। ਕਹਿੰਦੇ ਕਹਿੰਦੇ ਜੇ ਜਾਨ ਵਾਰ ਕੇ ਵੀ ਉਹ ਮਿਲ ਜਾਏ ਫਿਰ ਵੀ ਸਸਤਾ ਹੈ ਸੌਦਾ। ਵੇਖੋ ਪਿਆਰ ਵਾਲਿਆਂ ਦੀ ਗੱਲ, ਅਸੀਂ ਸਭ ਸਾਰੇ ਹੀ ਸੁੱਖ ਚਾਹੁੰਦੇ ਹਾਂ। ਕਈ ਵਾਰੀ ਮੈਂ ਕਹਿੰਦੇ ਸੁਣੇ ਨੇ ਲੋਕ, ਲਓ ਬਾਬਾ ਜੀ ਸੁੱਖ ਨਹੀਂ ਆਉਂਦਾ ਜੀ, ਮੈਂ ਕੋਈ ਮਾੜਾ ਤੇ ਕਰਦਾ ਨਹੀਂ, ਮੈਂ ਤੇ ਬੜੀ ਸੇਵਾ ਵੀ ਕਰਦਾ ਨਾ। ਰਾਤ ਕਿਉਂ ਦੌੜ ਗਿਆ ਫਿਰ ਮਹਾਰਾਜ ਨੂੰ ਛੱਡ ਕੇ, ਰਾਤ ਕਿਵੇਂ ਭੱਜ ਗਿਆ? ਮਹਾਰਾਜ ਦਾ ਫਿਕਰ ਸੀ ਕੋਈ ਵੀ ਕਿਸੇ ਨੇ ਕੰਬਲ ਪਾਇਆ ਕਿ ਨਹੀਂ ਪਾਇਆ? ਉਹ ਕੋਈ ਗੱਲ ਨੀ, ਮੈਂ ਖੁਰ ਚੱਲਿਆ ਲੂਣ ਦਾ ਡਲਾ, ਮੈਂ ਕੋਈ ਸਤਿਗੁਰੂ ਚਲੇ ਜਾਣਗੇ ਮੈਂ ਮਗਰ ਮਗਰ ਚੱਲ ਹੀ ਪੈਣਾ, ਸਤਿਗੁਰੂ ਚਲੇ ਜਾਣਗੇ 10 ਮਿੰਟ ਲੇਟ ਹੋ ਜਾਂਗਾ ਕਿਹੜਾ ਫਰਕ ਪੈਂਦਾ। ਪਰ ਕਈ ਪਿਆਰ ਵਾਲੇ ਖੜੇ ਰਹੇ ਤੇ ਕਈਆਂ ਨੂੰ ਹੋ ਗਿਆ ਭੱਜ ਚੱਲੋ ਕਿਤੇ ਬਾਹਾਂ ਲੱਤਾਂ ਖੋਰੀ ਨਾ ਜਾਣ। ਪਿਆਰਿਓ ਸਤਿਗੁਰਾਂ ਦਾ ਅਦਬ ਸਤਿਕਾਰ ਮੁੱਖ ਰੱਖੀਏ। ਅਸੀਂ ਮਹਾਰਾਜ ਦੀ ਰਾਖੀ ਕਰਾਂਗੇ ਨਾ, ਮਾਰ ਨੂੰ ਸਾਡੀ ਰਾਖੀ ਦੀ ਲੋੜ ਤੇ ਹੈ ਨਹੀਂ, ਪਰ ਇਹ ਸਾਡੀ ਭਾਵਨਾ ਹੈ ਤੇ ਮਹਾਰਾਜ ਨੇ ਸਾਡੀ ਰਾਖੀ ਫਿਰ ਆਪੇ ਹੀ ਕਰਨੀ, ਆਪੇ ਕਿਰਪਾ ਕਰਨੀ। ਇਹ ਸਾਡੀ ਪਰਖ ਕਰਦੇ ਨੇ ਮਹਾਰਾਜ, ਚਾਰ ਕਣੀਆਂ ਪਈਆਂ ਨੀ ਤੇ ਦੌੜ ਗਏ, ਏਦਾਂ ਨਹੀਂ ਹੈ। ਇਹ ਤੇ ਗੱਲਾਂ ਵਾਲਾ ਪ੍ਰੇਮ ਹੋ ਗਿਆ ਫਿਰ, ਇਹ ਤੇ ਦਿਖਾਵੇ ਦਾ ਪਿਆਰ ਹੀ ਆ। ਮੱਥਾ ਟੇਕਿਆ ਜਦੋਂ ਨਮਸਕਾਰ ਕੀਤੀ ਆ, ਸਿਰ ਝੁਕਾਇਆ, ਸੱਚੇ ਪਾਤਸ਼ਾਹ ਇਹ ਸਿਰ ਤੁਹਾਡਾ। ਤੁਹਾਡੇ ਚੋਂ ਬਹੁਤ ਭਾਈ ਤੇ ਬਹੁਤ ਬੀਬੀਆਂ ਹੋਣਗੀਆਂ ਜਿਹੜੀਆਂ ਰੋਜ਼ ਗੁਰਦੁਆਰਾ ਸਾਹਿਬ ਜਾਂਦੇ ਤੇ ਪਰਿਕਰਮਾ ਕਰਦੇ ਆ, ਮੱਥਾ ਟੇਕ ਕੇ ਪਰਿਕਰਮਾ ਨਹੀਂ ਕਰਦੇ? ਕਰਦੇ ਹੋ ਨਾ ਪਰਿਕਰਮਾ ਸਾਰੇ? ਹੁਣ ਜਿਹੜੇ ਜਾਂਦੇ ਹੀ ਨੀ ਉਹ ਕੀ ਕਰਦੇ ਹੋਣਗੇ? ਸਿਰ ਮਾਰੀ ਜਾਂਦੇ ਨੇ ਵੀ ਕਰਦੇ ਆ, ਪਰਿਕਰਮਾ ਕਰਦੇ ਹੋ ਭਾਈ? ਹੁਣ ਜਿਹੜਾ ਜਾਊਗਾ ਉਹ ਕਰੂਗਾ ਵੀ, ਜਿਹੜਾ ਜਾਂਦਾ ਹੀ ਨਹੀਂ ਉਹਨੇ ਪਰਿਕਰਮਾ ਕਿਆ ਕਰਨੀ? ਜਿਹਨੇ ਕਦੇ ਮਹਾਰਾਜ ਦੇ ਦਰਸ਼ਨ ਹੀ ਨਹੀਂ ਕੀਤੇ, ਜਿਹਨੇ ਮੱਥੇ ਨਹੀਂ ਟੇਕਿਆ ਸਤਿਗੁਰਾਂ ਨੂੰ। ਚਲੋ ਪਰਿਕਰਮਾ ਕਰਨ ਦਾ ਭਾਵ ਕੀ ਹੈ? ਜੇ ਕੋਈ ਪੁੱਛ ਲੈ ਬਾਂਹ ਤੋਂ ਫੜ ਕੇ ਵੀ ਘੁੰਮੀ ਤੇ ਜਾਣਾ ਆਲੇ ਦੁਆਲੇ ਦਾ ਅਰਥ ਕੀ ਹੈ, ਕੀ ਮਤਲਬ ਹੈ ਪਰਿਕਰਮਾ ਕਰਨ ਦਾ? ਉਂਜੀ ਚੱਕਰ ਲਾਤਾ ਆਲੇ ਦੁਆਲੇ, ਇੱਕ ਨੇ ਲਾਤਾ ਦੂਜੇ ਨੇ ਮਗਰੇ ਲਾਤਾ। ਪਰ ਜਿਹਨਾਂ ਨੂੰ ਪਤਾ ਹੈ ਨਾ ਪਰਿਕਰਮਾ ਕਰਨ ਦਾ ਅਰਥ ਇਹ ਆ, ਵਾਰ ਨੇ ਜਾਣਾ, ਜੋੜੀ ਬੈਠੀ ਆ ਉੱਤੋਂ ਲੈ ਕੇ 10 ਰੁਪਈਏ ਤੇ ਇੱਦਾਂ ਐ ਵਾਰ ਦਿੰਦੇ ਆ ਨਾ, 10-20 ਰੁਪਈਏ ਵਾਰ ਦਿੱਤੇ, ਕੀ ਕਹਿੰਦੇ ਉਹਨੂੰ? ਸਿਰ ਵਾਰ ਨਾ ਕਰਨਾ, ਵਾਰ ਨਾ ਕਰਨਾ। ਉਹ ਸਰੀਰ ਆਪਣਾ ਨਮਸਕਾਰ ਕਰਕੇ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆਲੇ ਦੁਆਲੇ ਪਰਿਕਰਮਾ ਕਰਕੇ ਸਿੱਖ ਮਨੋ ਅਰਦਾਸ ਕਰਦਾ, ਸੱਚੇ ਪਾਤਸ਼ਾਹ ਮੈਂ ਸੀਸ ਆ, ਲੋੜ ਪਏਗੀ ਨਾ ਕਦੇ ਤੇ ਆਪਣਾ ਸਰੀਰ ਵੀ ਤੁਹਾਡੇ ਤੋਂ ਵਾਰ ਦੂੰਗਾ। ਖੁਸ਼ ਸਤਨਾਮ
ਵਾਹਿਗੁਰੂ।
ਪਰ ਸਾਡੇ ਕੋਲ ਆ ਦਿਖਾਵੇ ਦੀ ਸਿੱਖੀ, ਅੱਜ ਤੇ ਮਾੜੀਆਂ ਜਿਹੀਆਂ ਕਣੀਆਂ ਪਈ ਤੇ ਡਰ ਜਾਂਦੇ ਆ ਗੁਰਮੁਖੋ, ਏਦਾਂ ਨਹੀਂ ਗੱਲ ਬਣਨੀ। ਗੱਲਾਂ ਨਾਲ ਨਹੀਂ ਪਹੁੰਚਿਆ ਜਾਣਾ, ਲੋੜ ਹੈ ਕਮਾਈਆਂ ਦੀ। ਗੱਲਾਂ ਨਾਲ ਨਹੀਂ ਪਹੁੰਚਿਆ ਜਾਣਾ, ਲੋੜ ਕਮਾਈਆਂ ਦੀ। ਭੈਣਾ ਹੀ ਬੋਲਣ, ਓਹੋ ਮਿਲ ਕੇ ਬੋਲਿਆ ਕਰੋ ਸਾਰੀਆਂ ਬੀਬੀਆਂ, ਮਿਲ ਕੇ ਵਾਰੀ ਦਾ ਖਿਆਲ ਰੱਖਿਓ। ਗੱਲਾਂ ਨਾਲ ਨਹੀਂ ਪਹੁੰਚਿਆ ਜਾਣਾ, ਪਹੁੰਚਿਆ ਜਾਣਾ ਲੋੜ ਕਮਾਈਆਂ ਦੀ। ਗੱਲਾਂ ਨਾਲ ਨਹੀਂ ਪਹੁੰਚਿਆ ਜਾਣਾ, ਲੋੜ ਕਮਾਈਆਂ ਦੀ। ਅੱਜ
ਮੈਨੂੰ ਮੱਥਾ ਟੇਕਣ ਜਾਂ ਰੁਮਾਲੇ ਚੜਾਉਣ ਵਾਲਿਆਂ ਦੀ ਲੋੜ ਨਹੀਂ। ਪੁੱਛਤ ਪਥਕ ਤਹਿ ਮਾਰਗ ਨਾ ਧਾਰੈ ਪਗ ਪ੍ਰੀਤਮ ਕੇ ਦੇਸ਼ ਕੈਸੇ ਵਤਨ ਕਹਿ ਜਾਈਏ। ਇੱਕ ਫਿਰ ਹੈ ਕਨੇਰੇ ਕਰੇ ਹੈ ਗੱਲਾਂ, ਗੱਲੀ ਕਿਨਾ ਨਾ ਪਾਇਆ, ਗੱਲਾਂ ਨਾਲ ਨੀ ਪਾਇਆ ਜਾਏਗਾ। ਪਿਆਰ ਵਾਲੇ ਵਿਰਲੇ ਹੁੰਦੇ ਨੇ। ਸਤਸੰਗ ਜਰਾ ਧਿਆਨ ਦਿਓ ਪਿਆਰਿਓ, ਵੇਖੋ ਜਿਨ੍ਹਾਂ ਦੇ ਅੰਦਰ ਪਿਆਰ ਹੈ ਨਾ ਉਹ ਗੁਰੂ ਦਾ ਦੁਆਰਾ ਨਹੀਂ ਕਦੇ ਛੱਡਦੇ। ਇੱਥੇ ਤੇ ਬਾਰਿਸ਼ ਆਈ ਤੇ ਦੌੜ ਗਏ, ਪਰ ਉਹ ਕੀ ਕਹਿੰਦੇ ਨੇ, ਸੂਲੀ ਉੱਤੇ ਟੰਗ ਦੇ ਮੈਨੂੰ, ਆਹ ਤੇ ਕੁਛ ਵੀ ਨਹੀਂ, ਪਿਆਰ ਵਾਲਿਆਂ ਦੀ ਗੱਲ ਹੈ। ਸੂਲੀ ਉੱਤੇ ਟੰਗ ਦੇ ਮੈਨੂੰ, ਪੁੱਠੀ ਭਾਵੇਂ ਖੱਲ ਲੁਹਾ ਦੇ, ਦੇਗਾ ਵਿੱਚ ਉਬਾਲੇ ਦੇ ਦੇ, ਪੈਰਾਂ ਹੇਠਾਂ ਅੱਗ ਵਿਛਾ ਦੇ, ਪੁੱਠਾ ਕਰਕੇ ਭਾਵੇਂ ਸਾਈਆਂ, ਤੂੰ ਲਮਕਾ ਦੇ ਖੂਹੇ ਅੰਦਰ, ਜਿਉਂ ਭਾਵੇ ਤਿਉਂ ਰੱਖੀ ਐ ਪਰ, ਰੱਖੀ ਆਪਣੇ ਬੂਹੇ ਅੰਦਰ। ਕਹਿੰਦੇ ਪੁੱਠਾ ਕਰਕੇ ਖੂਜ ਲਮਕਾ ਦੇ, ਭਾਵੇਂ ਭਾਵੇਂ ਦੇਗਾ ਚੋਂ ਬਾਲੇ ਦੇ ਦੇ, ਭਾਵੇਂ ਮੇਰੀ ਪੁੱਠੀ ਖੱਲ ਲਹਾ ਦੇ, ਭਾਵੇਂ ਪੈਰਾਂ ਚ ਅੱਗ ਵਿਛਾ ਦੇ, ਪਰ ਮੈਨੂੰ ਆਪਣੇ ਬੂਹੇ ਚ ਹੀ ਰੱਖੀ, ਪਰਾਏ ਬੂਹੇ ਤੇ ਮੈਨੂੰ ਜਾਣਾ ਨਾ ਪਵੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਫਰੀਦਾ ਬਾਰ ਪਰਾਇਆ ਬੈਸਣਾ, ਸਾਈ ਮੁਝੇ ਨਾ ਦੇ, ਮੈਨੂੰ ਪਰਾਏ ਬੂਹੇ ਤੇ ਨਾ ਜਾਣਾ ਪਵੇ, ਉਹਦੇ ਮੈਨੂੰ ਆਪਣੇ ਦਰ ਤੋਂ ਬਿਨਾਂ ਕਿਸੇ ਹੋਰ ਬੂਹੇ ਤੇ ਨਾ ਘੱਲੀ, ਬਸ ਆਪਣਾ ਹੀ ਬਣਾ ਕੇ ਰੱਖ। ਪਿਆਰਿਓ, ਇਹ ਪਿਆਰ ਵਾਲੇ ਹਨ ਕੋਈ ਵਿਰਲੇ ਵਿਰਲੇ ਗੁਰਮੁਖ, ਜਿਹੜੇ ਸਤਿਗੁਰਾਂ ਤੇ ਇੰਨੀ ਭਾਵਨਾ ਰੱਖਦੇ ਆ ਤੇ ਦੌੜ ਗਏ, ਭੱਜ ਗਏ। ਕੋਈ ਗੱਲ ਨੀ, ਜੇ ਮਹਾਰਾਜ ਦੇ ਸਰੂਪ ਭੇਜਦੇ ਨੇ ਭੇਜ ਜਾਣ ਦਿਓ, ਕੋਈ ਨੀ, ਆਪੇ ਸਾਂਭਣਗੇ। ਬਾਬੇ ਗ੍ਰੰਥੀ ਹੈਗੇ ਆਲੇ ਦੁਆਲੇ, ਆਪਾਂ ਆਪਣਾ ਬਚਾਅ ਕਰੋ। ਜਿੰਨੇ ਸਤਿਗੁਰੂ ਸਾਡੇ ਲੱਗਦੇ ਨੇ ਓਨੇ ਹੀ ਤੁਹਾਡੇ ਲੱਗਦੇ, ਜਿੰਨੇ ਸਤਿਗੁਰੂ ਸਾਡੇ ਨੇ ਨਾ ਓਨੇ ਹੀ ਤੁਹਾਡੇ ਨੇ। ਗੁਰਮੁਖੋ, ਸਤਿਗੁਰਾਂ ਨੇ ਇਹ ਨੀ ਵੇਖਣਾ ਵੀ ਇਹਨਾਂ ਨੇ ਤੇ ਚੋਲਾ ਪਾਇਆ, ਇਹਨਾਂ ਤੇ ਜ਼ਿਆਦਾ ਬਖਸ਼ਿਸ਼ ਕਰ ਦਿਓ। ਉਹਨਾਂ ਨੇ ਵੇਖਣਾ ਜਿੰਨਾ ਕੁ ਪਿਆਰ ਹੈ ਤੇਰਾ, ਉਹਨਾਂ ਕੋ ਉਹਨਾਂ ਨੇ ਮੁੱਲ ਦੇ ਦੇਣਾ, ਭਾਵੇਂ ਚੋਲਾ ਪਾਵਲਾ, ਭਾਵੇਂ ਕੁੜਤਾ ਪਜਾਮਾ ਪਾਲਾ, ਭਾਵੇਂ ਪੈਂਟ ਸ਼ਰਟ ਪਾਲਾ। ਆਖੋ
ਸਤਨਾਮ,
ਓਨੀ ਕੁ ਬਖਸ਼ਿਸ਼ ਕਰ ਦੇਣੀ ਉਹਨਾਂ ਨੇ, ਜਿੰਨੀ ਕੁ ਮਿਹਨਤ ਕਰੇਗਾ ਓਨਾ ਕੁ ਫਲ ਮਿਲ ਜਾਏਗਾ। ਲਵਾਓ, ਮਿਹਨਤ ਦੀ ਗੱਲ ਹੈ ਭਾਈ। ਤੀਰਥੇ ਨੇ ਸੁਣੀ ਗੁਰਬਾਣੀ ਤੇ ਕਹਿੰਦਾ ਓਏ ਸਿੱਖਾ, ਭਾਈ ਜੋਧ ਮੇਰੇ ਤੇ ਮਿਹਰ ਕਰ ਖਾਂ। ਕਹਿੰਦੇ ਕਾਹਦੀ, ਜਿਹੜੇ ਗੁਰੂ ਦਾ ਕਲਾਮ ਸੁਣਾਉਣਾ ਹੈ, ਜਿਹੜੇ ਗੁਰੂ ਦੀ ਬਾਣੀ ਚ ਇੰਨੀ ਖਿੱਚ ਆ, ਤੇ ਮੈਨੂੰ ਗੁਰੂ ਕੋਲ ਲੈ ਚੱਲ। ਤੇ ਕੱਲ ਸੁਣਿਆ ਸੀ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਦੀਦਾਰ ਕਰਵਾ ਤੇ ਲਿਜਾ ਕੇ, ਤੇ ਸਤਿਗੁਰਾਂ ਨੂੰ ਆਖਿਆ ਸੀ ਮਹਾਰਾਜ ਮੈਨੂੰ ਆਪਣਾ ਬਣਾ ਲਓ, ਮੈਂ ਤੁਹਾਡੇ ਜੋਗਾ ਹੋ ਗਿਆ, ਬਸ ਮੈਂ ਤੇਰਾ ਹੋ ਗਿਆ ਜੀ, ਮਾਲਕਾ ਮੇਰਾ ਰਹੀ ਤੂੰ ਬਣ ਕੇ, ਤੇਰਾ ਹੋ ਗਿਆ ਜੀ, ਮੇਰਾ ਰਹੀ ਤੂੰ ਬਣ ਕੇ, ਮੈਂ ਤੇਰਾ ਹੋ ਗਿਆ ਜੀ,
ਮੇਰਾ ਰਹੀ ਤੂੰ ਬਣ ਕੇ, ਮੈਂ ਤੇਰਾ ਤੂੰ ਮੁਖੜਾ ਨਾ ਮੋੜੀ ਦੁਨੀਆ ਮੋੜ ਲਵੇ ਇੱਕ ਤੂੰ ਮੁਖੜਾ ਨਾ ਮੈਨੂੰ ਤੇਰੀ ਲੋੜ ਦੁਨੀਆ ਭਾਵੇਂ ਮੁੱਖ ਮੋੜ ਲਵੇ ਤੁਸੀਂ ਮੁੱਖ ਨਾ ਮੋੜਿਆ ਜੇ ਤੇ ਸਤਿਗੁਰਾਂ ਨੇ ਆਖਿਆ ਸੀ ਓਏ ਤੀਰਥਾ ਗੱਲ ਸੁਣ ਲੈ ਮੰਝ ਇੱਕ ਮਿਆਨ ਚ ਦੋ ਕਿਰਪਾਨਾਂ ਨਹੀਂ ਪੈਂਦੀਆਂ ਕਹਿੰਦਾ ਜੀ ਇੱਕੋ ਹੀ ਪਊ ਘਰ ਜਾ ਕੇ ਪੀਰਖਾਨਾ ਢਾਤਾ ਕੱਲ ਸੁਣਿਆ ਸੀ ਮੈਂ ਦੁਆਰਾ ਦੁਹਰਾ ਤਾਂ ਰਿਹਾ ਕਿਉਂਕਿ ਕਈਆਂ ਨੇ ਹਾਜ਼ਰੀ ਕੱਲ ਨਹੀਂ ਭਰੀ ਨਵੇਂ ਆਏ ਹੋਣਗੇ ਤਾਂ ਬੇਨਤੀ ਕਰ ਰਿਹਾ ਉਹਨੇ ਜਦੋਂ ਘਰ ਜਾ ਕੇ ਪੀਰਖਾਨਾ ਢਾਤਾ ਜਗ੍ਹਾ ਢਾਤੀ ਲੋਕ ਸਾਰੇ ਵਿਰੁੱਧ ਹੋ ਗਏ ਇਲਾਕੇ ਦੇ ਚੌਧਰ ਕੁਣਾ ਵੀ ਗਿਆ ਕਿਸੇ ਨੇ ਜਾਣ ਕੇ ਈਰਖਾ ਵਿੱਚ ਆ ਕੇ ਮੱਝਾਂ ਬੱਝੀਆਂ ਹੋਈਆਂ ਨੇ ਵਿੱਚ ਜ਼ਹਿਰ ਪਾਤੀ ਖੁਰਲੀ ਚ ਸਾਰੀਆਂ ਹੀ ਮੈਂ ਸਮਝਾਂ ਮਰ ਗਈਆਂ ਫਿਰ ਸਾਧ ਸੰਗਤ ਮਹਾਰਾਜ ਦੇ ਚਰਨਾਂ ਵਿੱਚ ਆ ਗਿਆ ਸੇਵਾ ਕਰਦਾ ਰਿਹਾ ਮਹਾਰਾਜ ਕਹਿੰਦੇ ਮੰਝ ਸੇਵਾ ਤੇ ਕਰਦਾ ਘਰ ਦਾ ਹਾਲ ਵੀ ਵੇਖ ਜਾ ਕੇ ਭਾਈ ਮਨ ਜਦੋਂ ਘਰ ਗਿਆ ਕੰਗਾਲੀ ਆ ਗਈ ਅੰਤਾਂ ਦੀ ਗਰੀਬੀ ਆ ਗਈ ਪਿੰਡ ਵਾਲਿਆਂ ਨੇ ਆਖਿਆ ਕਹਿੰਦੇ ਪਿੰਡ ਚੋਂ ਨਿਕਲ ਜਾ ਬਾਹਰ 500 ਘੋੜ ਸਵਾਰ ਨਾਲ ਹੁੰਦਾ ਸੀ ਜਦੋਂ ਬਾਹਰ ਜਾਂਦਾ ਸੀ ਪਰ ਅੱਜ ਇਕੱਲਾ ਹੀ ਆਪਣੀ ਧੀ ਨੂੰ ਲੈ ਕੇ ਆਪਣੇ ਪੁੱਤਰ ਨੂੰ ਲੈ ਕੇ ਘਰ ਵਾਲੀ ਨੂੰ ਨਾਲ ਲੈ ਕੇ ਤੇ ਪਿੰਡ ਚੋਂ ਬਾਹਰ ਨਿਕਲ ਗਿਆ ਕਹਿੰਦਾ ਕੋਈ ਗੱਲ ਨਹੀਂ ਬਸ ਆਹ ਪਿੰਡਾਂ ਦੀ ਕਿਹੜੀ ਗੱਲ ਆ ਇੱਥੇ ਕੋਠੀਆਂ ਬਣਾਈਆਂ ਤੇ ਕੀ ਬਣਾਈਆਂ ਜੇ ਦਰਗਾਹ ਚ ਹੀ ਥਾਂ ਨਾ ਬਣਾ ਸਕਿਆ ਪਿਆਰਿਓ ਇੱਥੇ ਬੈਂਕ ਬੈਲੈਂਸ ਬਹੁਤ ਹੈ ਮਾਇਆ ਬਹੁਤ ਹੈ ਇੱਥੇ ਬੈਂਕ ਅਕਾਊਂਟ ਵਿੱਚ 10-20-50 ਲੱਖ ਜਮ੍ਹਾਂ ਕਰ ਲਿਆ ਉਹਦਾ ਕੀ ਫਾਇਦਾ ਜੇ ਨਾਮ ਦੀ ਪੂੰਜੀ ਜਮ੍ਹਾਂ ਨਾ ਕੀਤੀ ਇਹ ਤੇ ਇੱਥੇ ਹੀ ਪਏ ਰਹਿ ਜਾਣਗੇ ਝਗੜੇ ਹੀ ਹੋਣਗੇ ਬਾਅਦ ਚ ਲੜਾਈਆਂ ਹੀ ਹੁੰਦੀਆਂ ਪਰ ਹਾਂ ਕਦੇ ਨਾ ਕਦੇ ਮੰਜੀ ਦੇ ਉੱਤੇ ਬੈਠਾ ਮੰਜੀ ਤੇ ਪਿਆ ਸੋਚਦਾ ਮੈਂ ਆਪਣੇ ਪੁੱਤ ਦੇ ਨਾਲ ਇੰਨੀ ਐਫ ਡੀ ਕਰਾ ਦੇਣੀ ਮੈਂ ਧੀ ਦੇ ਨਾਲ 10 ਲੱਖ ਕਰਾ ਦੇਣਾ ਮੈਂ 5,000-20,000 ਕਰਦਾ ਹੀ ਹੈ ਬਾਪੂ ਕਰਨਾ ਵੀ ਚਾਹੀਦਾ ਮੰਜੀ ਤੇ ਪਿਆ ਹੀ ਕਿੰਨੀਆਂ ਸੋਚਾਂ ਸੋਚਦਾ ਹੈ ਸਾਰਾ ਕੁਝ ਆਲੇ ਦੁਆਲੇ ਘੁੰਮਦਾ ਮੈਂ ਆਹ ਕਰ ਦੇਣਾ ਮੈਂ ਉਹ ਕਰ ਦੇਣਾ ਮੈਂ ਉਹ ਬਣਾ ਦੇਣਾ ਇਹਦਾ ਪੁੱਤ ਦਾ ਨਕਸ਼ਾ ਐਂ ਨੂੰ ਬਣ ਜੂ ਇਹਦੀ ਕੋਠੀ ਐਂ ਨੂੰ ਬਣ ਜੂ ਇੱਥੇ ਐਂ ਬਣ ਜੂ ਐਂ ਹੋ ਜੂ ਵੰਡ ਪਿਆਰਿਓ ਕਿਤੇ ਸੁੱਤੇ ਪੈ ਕਿਤੇ ਮੰਜੇ ਤੇ ਪੈਂਦੇ ਹੋ ਨਾ ਤੇ ਪਿਆਰ ਵਿੱਚ ਕਦੇ ਸੋਚਿਆ ਕਰੋ ਕਿ ਇੱਕ ਦਿਨ ਐਸਾ ਆਉਣਾ ਮੇਰੇ ਸਤਿਗੁਰੂ ਕਹਿੰਦੇ ਆ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਬੀਰ ਜੀ ਕਹਿੰਦੇ ਕਬੀਰ ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਕਹਿੰਦੇ ਇੱਕ ਦਿਨ ਜਮਾਂ ਦੀ ਮਾਰ ਸਹਿਣੀ ਪੈਣੀ ਹੈ ਤੇ ਮਨਾਂ 'ਚ ਝਾਤੀ ਮਾਰਿਓ ਵੀ ਨਾਮ ਦਾ ਖਜ਼ਾਨਾ ਜੇ ਕੋਲ ਨਾ ਹੋਇਆ ਤੇ ਫਿਰ ਕੁਝ ਨਾ ਕੁਝ ਪੱਲੇ ਹੈ ਆਪਣੇ ਮਨ ਰੂਪੀ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਵੇਖਣਾ ਜ਼ਰਾ ਆਪਣੇ ਮਨ ਦੇ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਕਦੇ ਨਾ ਅੱਖਾਂ ਬੰਦ ਕਰਕੇ ਤੇ ਆਪਣੇ ਆਪ ਨੂੰ ਵੇਖਿਆ ਕਰੋ ਜੋ ਕਰਤੂਤਾਂ ਕੀਤੀਆਂ ਨੇ ਸਭ ਸਾਹਮਣੇ ਆ ਜਾਣਗੀਆਂ ਕੋ ਸਤਨਾਮ
ਵਾਹਿਗੁਰੂ
ਜੋ ਚੰਗਾ ਮਾੜਾ ਕੀਤਾ ਸਾਰਾ ਹੀ ਸਾਹਮਣੇ ਆਜੂ ਲੋਕਾਂ ਨੂੰ ਤੇ ਅਸੀਂ ਗੱਲ ਨਹੀਂ ਕਰਨ ਦਿੰਦੇ ਦੂਜੇ ਬੰਦੇ ਨੂੰ ਤੇ ਅਸੀਂ ਬੋਲਣ ਵੀ ਨਹੀਂ ਦੇਵਾਂਗੇ ਵੀ ਤੈਨੂੰ ਕੀ ਪਤਾ ਹੈ ਮੇਰਾ ਜੀਵਨ ਕਿਹੋ ਜਿਹਾ ਤੈਨੂੰ ਕੀ ਪਤਾ ਹੈ ਮੈਂ ਕਿੰਨਾ ਉੱਚਾ ਸੁੱਚਾ ਹੈ ਪਰ ਪਿਆਰਿਓ ਆਪਣੇ ਮਨ ਰੂਪੀ ਸ਼ੀਸ਼ੇ ਵਿੱਚ ਆਪਣੀ ਸੂਰਤ ਨੂੰ ਵੇਖਣਾ ਉਹ ਬਿਲਕੁਲ ਸੱਚ ਦਿਸ ਜੂ ਵੀ ਅਸੀਂ ਕਿਹੋ ਜਿਹੇ ਹਾਂ ਤੂੰ ਸਤਨਾਮ
ਵਾਹਿਗੁਰੂ
ਆਪਣੇ ਮਨ ਨੂੰ ਮਨ ਰੂਪੀ ਸ਼ੀਸ਼ੇ 'ਚ ਆਪਣੇ ਆਪ ਨੂੰ ਵੇਖਣਾ ਤੇ ਫਿਰ ਮਨ ਕੰਬ ਜਾਏਗਾ ਮਨਾ ਬਾਣੀ ਸੱਚ ਹੀ ਕਹਿੰਦੀ ਹੈ ਸੱਚਮੁੱਚ ਜਮਾਂ ਦੀ ਮਾਰ ਤੇ ਪੈਣੀ ਆ ਵੀ ਗਲਤੀ ਹੋਈ ਇੱਥੇ ਮੈਂ ਮਾੜਾ ਵੇਖਿਆ ਇੱਥੇ ਮੈਂ ਝੂਠੀ ਗਵਾਹੀ ਦੇਤੀ ਇੱਥੇ ਮੈਂ ਮਾਇਆ ਲੈ ਕੇ ਵੋਟ ਪਾਤੀ ਇੱਥੇ ਮੇਰੇ ਤੋਂ ਗਲਤੀ ਹੋਈ ਆ ਆਹ ਮੇਰੇ ਤੋਂ ਭੁੱਲ ਹੋਈ ਆ ਆਹ ਮੈਂ ਬੇਇਨਸਾਫੀ ਕੀਤੀ ਆ ਆਹ ਮੈਂ ਗੁਰੂ ਗ੍ਰੰਥ ਸਾਹਿਬ ਮਰਦੀ ਇੱਥੇ ਝੂਠੀ ਕਸਮ ਖਾਧੀ ਆ ਇੱਥੇ ਪੁੱਤ ਨੂੰ ਲੈ ਕੇ ਐਵੇਂ ਗੁਰਦੁਆਰੇ ਵੜ ਗਿਆ ਮੈਂ ਜਦੋਂ ਇੰਜ ਨਤੀਜਾ ਨਿਕਲੇਗਾ ਨਾ ਤੇ ਫਿਰ ਆਪਣੇ ਆਪ ਹੀ ਡਰ ਆਏਗਾ ਜਦੋਂ ਭੈ ਆਏਗਾ ਨਾ ਤੇ ਆਪਣੇ ਆਪ ਹੀ ਵੈਰਾਗ ਪੈਦਾ ਹੋ ਜਾਣਾ ਬਾਣੀ ਦੀਆਂ ਪੰਗਤੀਆਂ ਕੰਨਾਂ ਚ ਗੂੰਜਣ ਖਾਂ ਕਦੇ ਚੱਲੀ ਜਾਣੀ ਨਾ ਜਮਾਂ ਦੀ ਬੁਰੀ ਮਾਰ ਚੱਲੀ ਜਾਣੀ ਨਾ ਜਮਾਂ ਦੀ ਬੁਰੀ ਮਾਰ ਚੱਲੀ ਜਾਣੀ ਨਾ ਜਮਾਂ ਦੀ ਬੁਰੀ ਮਾਰ ਚੱਲੀ ਜਾਣੀ ਨਾ
ਸੁਣਿਆ ਜਰਾ ਬੋਲੋ ਬੋਲੋ ਆਵਾਜ਼ ਕਰ ਦੋ
ਕਬੀਰ ਜਪ ਕਾਠੇਗਾ ਬੁਰਾ ਜਪ ਕਾਠੇਗਾ
ਬੁਰਾ ਹੈ ਉਹ ਨਹੀਂ ਸਹਿਆ ਜਾਏ। ਅੱਗੇ ਫਿਰ ਜਵਾਬ ਦੇਤਾ ਕਹਿੰਦੇ ਬਚ ਸਕਦਾ ਕਿਵੇਂ, ਏਕ ਜੋ ਸਾਧੂ ਮੋਹੇ ਮਿਲਿਓ ਤਿੰਨ ਲੀਆ ਅੰਚਲ ਲਾਏ। ਜਿੱਦਾਂ ਮਾਂ ਨੂੰ ਬੱਚੇ ਕੁੱਟਦੇ ਆ ਨਾ ਤੇ ਉਹ ਆ ਕੇ ਕਹਿੰਦਾ ਮਾਤਾ ਨੂੰ, ਮਾਤਾ ਮੈਨੂੰ ਮਾਰਦਾ, ਬੇਬੇ ਉਹ ਮੈਨੂੰ ਮਾਰਦਾ, ਤੇ ਮਾਤਾ ਆਪਣੇ ਅੰਚਲ ਚ ਛਪਾ ਲੈਂਦੀ ਕੌਣ ਮਾਰਦਾ ਮੇਰੇ ਪੁੱਤ ਨੂੰ, ਹੱਥ ਲਾ ਕੇ ਤੇ ਵੇਖੇ ਕੋਈ ਚੀਰ ਨਹੀਂ ਦਊ ਮੈਂ। ਤੇ ਬੱਚੇ ਆਉਂਦੇ ਨੇ ਉਹ ਭੱਜ ਜਾਂਦੇ ਦੌੜ ਜਾਂਦੇ ਵੀ ਇਹਦੀ ਮਾਤਾ ਆ ਗਈ ਹੁਣ ਨਹੀਂ ਛੱਡਦੀ। ਵੇਖਿਆ ਨਾ ਗੁਰਮੁਖੋ, ਜਮਾਂ ਦੀ ਮਾਰ ਤੇ ਆ ਭੈੜੀ। ਜਦੋਂ ਗੁਰੂ ਗੋਬਿੰਦ ਸਿੰਘ ਵਰਗੇ ਸਾਧੂ ਨੇ ਚਰਨੀ ਲਾ ਲਿਆ ਫਿਰ ਕਿਹਦੀ ਹਿੰਮਤ ਹੈ, ਨੇੜੇ ਲੱਗ ਜੂ ਆਖੋ ਸਤਨਾਮ
ਵਾਹਿਗੁਰੂ।
ਪਰ ਗੁਰਮੁਖੋ ਮਾਂ ਨੂੰ ਪਛਾਣ,
ਸ੍ਰੀ ਅਕਾਲ,
ਪਰ ਮਾਂ ਆਪਣੇ ਪੁੱਤ ਨੂੰ ਪਛਾਣ ਲੈਂਦੀ ਆ ਨਾ, ਮਾਂ ਆਪਣੇ ਪੁੱਤ ਨੂੰ ਪਛਾਣ ਲੈਂਦੀ ਹੈ। ਬਾਜਾਂ ਵਾਲੇ ਸਤਿਗੁਰਾਂ ਨੇ ਵੀ ਪੰਜ ਕਕਾਰਾਂ ਤੋਂ ਵੇਖ ਕੇ ਆਪਣੇ ਪੁੱਤ ਨੂੰ ਪਛਾਣ ਲੈਣਾ, ਪੰਜ ਕਕਾਰਾਂ ਤੋਂ ਵੇਖ ਕੇ, ਕੇਸਾਂ ਤੋਂ ਵੇਖ ਕੇ ਆਪਣੇ ਪੁੱਤ ਨੂੰ ਪਛਾਣ ਲੈਣਾ ਹੈ, ਉਹਦੀਆਂ ਰਹਿਤਾਂ ਤੋਂ ਵੇਖ ਕੇ ਆਪਣੇ ਪੁੱਤ ਨੂੰ ਪਛਾਣ ਲੈਣਾ ਹੈ ਮੇਰਾ ਪੁੱਤ ਹੈ। ਐਵੇਂ ਹੀ ਨਹੀਂ ਉੱਤੋਂ ਉੱਤੋਂ ਹੀ ਬਣਿਆ ਫਿਰੇ ਉਹਦਾ ਕੀ ਹੈ, ਜੇ ਰਹਿਤਾਂ ਨੂੰ ਧਾਰਨ ਹੀ ਨਹੀਂ ਕੀਤਾ, ਕਰਹਿਤਾਂ ਤੋਂ ਬਚਿਆ ਹੀ ਨਹੀਂ ਤੇ ਫਿਰ ਮਹਾਰਾਜ ਦਾ ਪੁੱਤਰ ਕਾਹਦਾ ਰਹਿ ਗਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਚਰਨੀ ਲਾਉਂਦੇ ਨੇ ਅੱਜ ਵੀ, ਜਮਾਂ ਤੋਂ ਛਡਾਉਂਦੇ ਨੇ, ਪਰ ਕੋਈ ਸ਼ਰਧਾ ਵਾਲਾ ਹੋਵੇ, ਕੋਈ ਪਿਆਰ ਵਾਲਾ ਹੋਵੇ, ਕਿਰਪਾ ਤੇ ਕਰ ਦੇਣਗੇ, ਕੋਈ ਹੋਵੇ ਤੇ ਸਹੀ, ਪਾਤਰ ਤੇ ਬਣੇ ਕੋਈ, ਕੋਈ ਅਧਿਕਾਰੀ ਤੋਂ ਹੋਵੇ, ਧਿਆਨ ਦਿਓ। ਭਾਈ ਤੀਰਥੇ ਨੇ ਸੁਣੀ ਗੁਰਬਾਣੀ ਤੇ ਮਨ ਵਿੰਨਿਆ ਗਿਆ। ਮਹਾਰਾਜ ਨੇ ਆਖਿਆ ਕਹਿੰਦੇ ਉਹ ਤੀਰਥੇ ਮੰਝ ਗੱਲ ਸੁਣ ਲੈ, ਇੱਕ ਮਿਆਨ ਚ ਦੋ ਤਲਵਾਰਾਂ ਨਹੀਂ ਪੈਣੀਆਂ, ਕਹਿੰਦਾ ਇੱਕੋ ਹੀ ਪਊ। ਜਦੋਂ ਗਿਆ ਘਰ ਕੰਗਾਲੀ ਆ ਗਈ, ਪਰਿਵਾਰ ਨੂੰ ਲੈ ਕੇ ਪਿੰਡ ਚੋਂ ਬਾਹਰ ਨਿਕਲ ਗਿਆ, ਕਹਿੰਦਾ ਕੋਈ ਨੀ ਦੁਨੀਆ ਮੁੱਖ ਮੋੜਦੀ ਹੈ, ਮੋੜ ਲੈ, ਮੇਰਾ ਸੱਚਾ ਪਾਤਸ਼ਾਹ ਮੇਰੇ ਤੋਂ ਮੁੱਖ ਨਾ ਮੋੜੇ। ਬਸ ਇੱਕ ਦਾ ਭਰੋਸਾ ਤੇ ਹੈ, ਤਿਸ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ। ਇੱਕ ਦੇ ਉੱਤੇ ਟੇਕ ਹੋਵੇ, ਇੱਕ ਦੇ ਉੱਤੇ ਭਰੋਸਾ ਹੋਵੇ, ਇੱਕ ਦੇ ਉੱਤੇ ਵਿਸ਼ਵਾਸ ਹੋਵੇ, ਮਹਾਰਾਜ ਆਪਣਾ ਬਣਾ ਲੈਣਗੇ। ਹੁਣ ਸਾਧ ਸੰਗਤ ਪਿੰਡ ਚੋਂ ਬਾਹਰ ਨਿਕਲ ਗਿਆ, ਘਾਹ ਖੋਤ ਕੇ ਗੁਜ਼ਾਰਾ ਕਰਦਾ, ਘਾਹ ਖੋਤ ਕੇ ਅੰਤਾਂ ਦੀ ਗਰੀਬੀ। ਤੇ ਇੱਕ ਦਿਨ ਗੁਰੂ ਅਰਜਨ ਦੇਵ ਮਹਾਰਾਜ ਨੇ ਪਰਖਣ ਵਾਸਤੇ ਨਾ ਇੱਕ ਸਿੱਖ ਨੂੰ ਬੁਲਾਇਆ, ਕਹਿੰਦੇ ਐਂ ਕਰ, ਭਾਈ ਮੰਝ ਨੂੰ ਕਹਿ ਵੀ 21 ਰੁਪਏ ਕਾਰ ਸੇਵਾ ਵਿੱਚ ਭੇਟਾ ਭੇਜੇ। ਅੰਤਾਂ ਦੀ ਗਰੀਬੀ ਆਈ ਪਈ ਆ, ਜਿਹੜਾ ਸਿੱਖ ਗਿਆ ਨਾ ਉਹ ਜਾ ਕੇ ਕਹਿੰਦਾ ਮੰਝ ਤੇਰੇ ਵਾਸਤੇ ਸੁਨੇਹਾ ਗੁਰੂ ਸਾਹਿਬ ਦਾ, ਕਹਿੰਦੇ ਕੀ, 21 ਰੁਪਏ ਕਾਰ ਸੇਵਾ ਵਾਸਤੇ ਭੇਜ ਦੇ।
ਲੈਣ ਆਇਆ ਤੇਰੇ ਤੋਂ ਉਗਰਾਹੀ ਕਰਦੇ ਆ ਜਿੱਦਾਂ ਉਹ ਹੁਣ ਭਾਈ ਮੰਝ ਨੇ ਨਹੀਂ ਆਖਿਆ ਵੀ ਮੇਰੇ ਪੱਲੇ ਤੇ ਹੈ ਹੀ ਕੱਖ ਨਹੀਂ ਮੈਂ ਕਿੱਥੋਂ ਦੇ ਦਾਂ ਇੱਥੇ ਸਭ ਕੁਝ ਹੁੰਦਾ ਹੈ ਕਿਤੇ ਕਾਰ ਸੇਵਾ ਵਾਲੇ ਬਾਬੇ ਬੋਰੀ ਲੈ ਕੇ ਆ ਜਾਣ ਅੰਦਰ ਹੀ ਵੜ ਜਾਣਗੇ ਘਰ ਵਾਲੀ ਨੂੰ ਕਹਿ ਦੇ ਘਰ ਵਾਲੀ ਨੂੰ ਕਹਿਣਗੇ ਐਂ ਕਹਿ ਦੇ ਵੀ ਘਰੇ ਹੀ ਨਹੀਂ ਹੈ ਭਾਈ ਫਿਰ ਬੀਬੀਆਂ ਨੂੰ ਅੱਗੇ ਕਰ ਦੇਣਗੇ ਤੇ ਕਈ ਤੇ ਗਲ ਵੀ ਪੈ ਜਾਣਗੇ ਗੈਲ ਪੈਣਗੇ ਕਹਿਣਗੇ ਵੀ ਤੁਸੀਂ ਬੀਜ ਕੇ ਗਏ ਸੀ ਇੱਥੇ ਆ ਕੇ ਲੈ ਕੇ ਬੋਰੀਆਂ ਤੁਸੀਂ ਬੀਜ ਕੇ ਗਏ ਸੀ ਗੁਰਮੁਖੋ ਇੱਥੇ ਸਭ ਕੁਝ ਹੁੰਦਿਆਂ ਸੁਣਦਿਆਂ ਵੀ ਅੰਦਰ ਨੂੰ ਵੜੀਦਾ ਸਭ ਕੁਝ ਕੋਲ ਹੈ ਅੰਦਰ ਨੂੰ ਵੜਦੇ ਆ ਨਾ ਆਪਾਂ ਤੇ ਧੰਨ ਸੀ ਭਾਈ ਮੰਝ ਕੋਲ ਕੁਛ ਵੀ ਨਹੀਂ ਫੇਰ ਵੀ ਤੁਰ ਪਿਆ ਕਹਿੰਦਾ ਕਿਵੇਂ ਨਾ ਕਿਵੇਂ 21 ਰੁਪਈਏ ਦੇਣੇ ਨੇ ਆਖੋ ਸਤਨਾਮ
ਵਾਹਿਗੁਰੂ
ਇੱਕ ਵਾਰੀ ਕਹਿੰਦੇ ਕਾਰ ਸੇਵਾ ਵਾਲੇ ਆ ਗਏ ਕਿਸੇ ਪਿੰਡ 'ਚ ਅਗਰਾਹੀ ਲੈਣ ਬਾਬੇ ਉਹ ਘਰ ਘਰ ਫਿਰਦੇ ਨੇ ਵੀ ਚੱਲ ਗ੍ਰਿਸ਼ਤੀਆਂ ਨੇ ਭਲਾ ਹੋ ਜੂ ਇਹਨਾਂ ਦਾ ਬਾਬਾ ਹਰਬੰਸ ਸਿੰਘ ਹੋਣਾ ਦਾ ਬਚਨ ਮੈਨੂੰ ਇੱਕ ਗੁਰਮੁਖ ਦਾ ਯਾਦ ਆ ਉਹ ਇੱਕ ਵਾਰੀ ਮੇਰੇ ਕੋਲ ਬੈਠਾ ਜਥੇਦਾਰ ਕਹਿੰਦਾ ਬਾਬਾ ਜੀ ਬਾਬੇ ਹਰਬੰਸ ਸਿੰਘ ਕੋਲ ਗਏ ਅਸੀਂ ਕਾਰ ਸੇਵਾ ਵਾਲੇ ਬਾਬਾ ਹਰਬੰਸ ਸਿੰਘ ਨੂੰ ਜਾਣਦੇ ਹੋ ਸਾਰੇ ਜਾਣਦੇ ਹੋ ਸਰਪੰਚਾਂ ਨੂੰ ਜਾਣਦੇ ਨੇ ਇਲਾਕੇ ਦਾ MLA ਕੌਣ ਆ ਉਹਨੂੰ ਜਾਣਦੇ ਨੇ ਮੰਤਰੀ ਕੌਣ ਹੈ ਜਾਣਦੇ ਨੇ ਜਿਹੜੇ ਇਸ ਪਾਸੇ ਧਰਮ ਵਾਲੇ ਪਾਸੇ ਤੁਰੇ ਨੇ ਨਾ ਜਿਨ੍ਹਾਂ ਨੂੰ ਪਤਾ ਹੈ ਥੋੜ੍ਹਾ ਬਹੁਤ ਗੁਰਦੁਆਰੇ ਜਾਂਦੇ ਨੇ ਗੁਰ ਅਸਥਾਨਾਂ ਤੇ ਜਾਂਦੇ ਨੇ ਉਹਨਾਂ ਨੂੰ ਪਤਾ ਵੀ ਬਾਬਾ ਹਰਬੰਸ ਸਿੰਘ ਕੌਣ ਹੈ ਆਖੋ ਸਤਨਾਮ
ਵਾਹਿਗੁਰੂ
ਡਿਊਟੀਆਂ ਹੁੰਦੀਆਂ ਮਹਾਂਪੁਰਖਾਂ ਦੀਆਂ ਕਿਸੇ ਦੀ ਅੰਮ੍ਰਿਤ ਛਕਾਉਣ ਦੀ ਡਿਊਟੀ ਆ ਕਿਸੇ ਦੀ ਗੁਰਦੁਆਰੇ ਬਣਾਉਣ ਦੀ ਡਿਊਟੀ ਆ ਕਿਸੇ ਦੀ ਕਾਲਜ ਬਣਾਉਣ ਦੀ ਡਿਊਟੀ ਆ ਕਿਸੇ ਦੀ ਸਕੂਲ ਬਣਾਉਣ ਦੀ ਡਿਊਟੀ ਆ ਇਹ ਵੱਖੋ ਵੱਖਰੀਆਂ ਡਿਊਟੀਆਂ ਨੇ ਤੇ ਜਿਹੜੇ ਵੀ ਗੁਰੂ ਘਰ ਨਾਲ ਪਿਆਰ ਕਰਨ ਵਾਲੇ ਉਹਨਾਂ ਨੂੰ ਪਤਾ ਹੈ ਬਾਬਾ ਹਰਬੰਸ ਸਿੰਘ ਜੀ ਕੈਸੀ ਉੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਹਨ ਸਾਧ ਸੰਗਤ ਉਹਨਾਂ ਦੀ ਐਸੀ ਸ਼ਖਸੀਅਤ ਹੈ ਜਿਹੜੀ ਕਿਸੇ ਦੇ ਸ਼ਬਦਾਂ ਦੀ ਮੁਹਤਾਜ ਨਹੀਂ ਬੜੀ ਕਮਾਈ ਵਾਲੇ ਸਾਧੂ ਨੇ ਉਹਨਾਂ ਨੇ ਨਾ ਜਥੇਦਾਰ ਬਣਾਏ ਹੋਏ ਨੇ ਵੱਖੋ ਵੱਖਰੇ ਇਲਾਕੇ ਦਾ ਜਿੱਦਾਂ ਕਿਸੇ ਇਲਾਕੇ 'ਚ ਕੋਈ ਕਿਸੇ 'ਚ ਕੋਈ ਕਿਸੇ 'ਚ ਕੋਈ ਇੱਕ ਜਥੇਦਾਰ ਉਹਨਾਂ ਦਾ ਗਿਆ ਲੋਕ ਬਹੁਤਾ ਗੈਲ ਪੈ ਗਏ ਕੋਈ ਬੀਬੀ ਨੇ ਪੁੱਠਾ ਸਿੱਧਾ ਬੋਲਤਾ ਗਾਲਾਂ ਕੱਢਤੀਆਂ ਉਹ ਚੱਲਿਆ ਗਿਆ ਕਹਿੰਦਾ ਬਾਬਾ ਜੀ ਸੰਤ ਕਹਿੰਦੇ ਹਾਂ ਦੱਸ ਬੜਾ ਦੁਖੀ ਹਾਂ ਮੈਂ ਕੀ ਹੋ ਗਿਆ ਤੈਨੂੰ ਕਹਿੰਦੇ ਜੀ ਮੇਰੇ ਵਾਲਾ ਗੁਰਦੁਆਰਾ ਤੇ ਬਣਾ ਦਿਓ ਬੋਰੀਆਂ ਤੁਹਾਡੇ ਕੋਲ ਨੋਟਾਂ ਦੀਆਂ ਭਰੀਆਂ ਪਈਆਂ ਨੇ ਇੱਕ ਬੋਰੀ ਚੁਕਾ ਦਿਓ ਮੈਨੂੰ ਮੇਰੇ ਵਾਲਾ ਗੁਰਦੁਆਰਾ ਬਣ ਜੂ ਸੰਤ ਕਹਿੰਦੇ ਓਏ ਤੂੰ ਇੱਕ ਗੁਰਦੁਆਰੇ ਦੀ ਗੱਲ ਕਰਦਾ ਸਾਰੇ ਗੁਰਦੁਆਰੇ ਜਿੰਨਿਆਂ ਦੀ ਕਾਰ ਸੇਵਾ ਮੇਰੇ ਕੋਲ ਹੈ ਨਾ ਹਜ਼ਾਰਾਂ ਗੁਰਦੁਆਰੇ ਬਣਾ ਰਹੇ ਨੇ ਉਹ ਇਸ ਟਾਈਮ ਸਕੂਲ ਕਾਲਜ ਹੋਸਪਿਟਲ ਉਹ ਕਹਿੰਦੇ ਜਿੰਨੇ ਮੈਂ ਬਣਾ ਰਿਹਾ ਨਾ ਗੁਰਦੁਆਰੇ ਇਮਾਰਤਾਂ ਜਿੰਨੀਆਂ ਵੀ ਕਹਿੰਦੇ ਦਸਾਂ ਦਿਨਾਂ 'ਚ ਸਾਰੇ ਤਿਆਰ ਕਰ ਸਕਦਾ ਇੰਨੀ ਮਾਇਆ ਸੰਗਤਾਂ ਦੇ ਸਕਦੀਆਂ ਨੇ ਇੱਕ ਇੱਕ ਗੁਰਮੁਖ ਇੱਕ ਇੱਕ ਗੁਰਦੁਆਰਾ ਬਣਾ ਦੇਗਾ ਮੈਂ ਹਜ਼ਾਰਾਂ ਬੰਦੇ ਬਾਹਰਲੇ ਦੇਸ਼ਾਂ 'ਚੋਂ ਲੱਭ ਸਕਦਾ ਜਿਹੜਾ ਇਕੱਲਾ ਇਕੱਲਾ ਹੀ ਸੇਵਾ ਕਰਦੇ ਪਰ ਇਹ ਅਗਰਾਹੀਆਂ ਤਾਂ ਕਰਵਾਉਣਾ ਤੁਹਾਡੇ ਤੋਂ ਇਹਨਾਂ ਗ੍ਰਿਸ਼ਤੀਆਂ ਦਾ ਭਲਾ ਕਿੱਦਾਂ ਹੋਊਗਾ ਖੁਸ਼ ਸਤਨਾਮ
ਵਾਹਿਗੁਰੂ
ਬਹਾਨੇ ਨਾਲ ਥੋੜ੍ਹਾ ਬਹੁਤਾ ਹਿੱਸਾ ਨਿਕਲ ਜਾਂਦਾ ਕਿਤੇ ਅਸੀਂ ਕੱਢਣ ਵਾਲੇ ਹਾਂ ਇੰਨੇ ਭਲੇ ਮਾਨਸਾਂ ਸੀ ਬਹਾਨੇ ਨਾਲ ਜੇ ਦੋ ਬੋਰੀਆਂ ਨਿਕਲ ਜਾਂਦੀਆਂ ਨੇ ਸ਼ੁਕਰ ਹੈ ਨਹੀਂ ਤੇ ਅਸੀਂ ਕਿਹੜਾ ਐਡੇ ਭਲੇ ਮਾਨਸ ਅਸੀਂ ਹੈ ਹੀ ਨਹੀਂ ਆਪਣੇ ਆਪ ਪੀਪਾ ਦੇ ਆਵਾਂਗੇ ਉਹਦੇ ਬਹਾਨੇ ਨਾਲ ਆ ਜਾਂਦੇ ਆ ਤੇ ਚਲੋ ਜੇ ਪੰਜ ਸੱਤ ਆ ਗਏ ਤੇ ਇੱਕ ਦੋ ਬੋਰੀਆਂ ਵੀ ਨਿਕਲ ਜਾਣ ਇੰਨਾ ਵੀ ਭਲਾ ਇੰਨਾ ਹੀ ਚਲੋ ਸਾਡਾ ਸੇਵਾ ਚ ਹਿੱਸਾ ਪੈ ਜਾਣਾ ਹੈ ਮਾਇਆ ਉਹੀ ਆ ਠੇਕੇ ਤੇ ਵੀ ਮਾਇਆ ਲੱਗੀ ਆ ਗੁਰਦੁਆਰੇ ਤੇ ਵੀ ਮਾਇਆ ਲੱਗੀ ਹੈ ਪਰ ਉਹ ਮਾਇਆ ਜਿਹੜੀ ਠੇਕੇ ਤੇ ਲੱਗ ਗਈ ਉਹਨੂੰ ਤੇ ਲਾਂਤਾਂ ਹੀ ਪੈਣਗੀਆਂ ਜਿਹੜੀ ਮਾਇਆ ਗੁਰਦੁਆਰੇ ਉੱਤੇ ਲੱਗ ਜਾਏ ਰਹਿੰਦੀ ਦੁਨੀਆ ਤੱਕ ਉਸ ਮਾਇਆ ਨੂੰ ਮੱਥੇ ਟਿਕਣੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਮੱਥੇ ਟਿਕਦੇ ਸਾਧ ਸੰਗਤ ਇਹ ਮਾਇਆ ਰਹਿੰਦੀ ਦੁਨੀਆ ਤੱਕ ਫਿਰ ਉੱਥੇ ਜਿਹੜਾ ਗੁਰੂ ਘਰ ਵਿੱਚ ਸੇਵਾ ਪਾ ਦੀ ਉਹ ਰਹਿੰਦੀ ਦੁਨੀਆ ਤੱਕ ਨਾਮ ਰਹਿ ਜਾਂਦਾ ਬਾਬੇ ਗਏ ਉਹ ਘਰ ਘਰ ਫਿਰਦੇ ਨੇ ਕਿਸੇ ਨੇ ਇੱਕ ਬੋਰੀ ਕਿਸੇ ਨੇ 500 ਕਿਸੇ ਨੇ 1000 ਇੱਕ ਪਿੰਡ 'ਚ ਸੂਮ ਬੰਦਾ ਸੀ ਪਿੰਡ ਵਾਲੇ ਕਹਿੰਦੇ ਬਾਬਾ ਜੀ ਇਹਦੇ ਨਾ ਜਾਓ ਇਹ ਨਹੀਂ ਪੰਜੀ ਦਿੰਦਾ ਕਿਸੇ ਨੇ ਸੰਤ ਕਹਿੰਦੇ ਕਿਉਂ ਨਾ ਜਾਓ ਜਾਣਨਾ ਤੇ ਹੈ ਕੋਈ ਗੱਲ ਨਹੀਂ ਉਹ ਚਲੇ ਗਏ ਕਹਿੰਦੇ ਭਾਈ ਦੱਸ ਫਿਰ ਸਾਰੇ ਗ੍ਰਾਹੀ ਦਿੰਦੇ ਆ ਤੈਂ ਕਿਆ ਦੇਣਾ ਕਹਿੰਦਾ ਜੀ 50 ਪੈਸੇ ਲਿਖ ਲਓ 96 ਨਾ ਹੱਸ ਪਏ ਤੁਸੀਂ ਆਪਣਾ ਕੰਮ ਵੀ ਇਹੀ ਹੈ ਅਸੀਂ ਸੱਚਖੰਡ ਚੱਲੇ ਆ 50 ਰੁਪਈਆਂ ਦੀ ਭਾਣ ਮੁੱਕਦੀ ਨਹੀਂ ਆਖੋ ਸਤਨਾਮ
ਵਾਹਿਗੁਰੂ
50 ਰੁਪਈਆਂ ਦੀ ਭਾਣ ਨਾਲ ਹੀ ਇਹਨੇ 500 ਗੁਰਦੁਆਰੇ ਮੱਥਾ ਟੇਕ ਆਉਣਾ ਇੱਕ ਰੁਪਈਏ ਦੀਆਂ 10 ਦਸੀਆਂ ਕਰਾ ਲੈਣੀਆਂ ਬਸ ਫਿਰ ਉਹੀ ਨਹੀਂ ਮੁੱਕਣੇ ਇੱਕ ਰੁਪਈਏ ਦੀਆਂ 10 ਦਸੀਆਂ
ਚਲੋ ਗੁਰਮੁਖੋ ਗਰੀਬ ਬੰਦਾ ਤੇ ਰੁਪਈਆ ਮੱਥਾ ਟੇਕਦਾ ਸੋਹਣਾ ਲੱਗਦਾ, ਜਿਹੜਾ ਆਪਣੇ ਆਪ ਨੂੰ ਕਹਾਉਂਦਾ ਸਰਦਾਰ ਆ, ਕਹਿੰਦਾ 10 ਕਿੱਲਿਆਂ ਦਾ ਮੈਂ ਮਾਲਕ ਆ, ਮਰੱਬਿਆਂ ਦਾ ਮਾਲਕ ਆ, ਤੇ ਉਹ ਰੁਪਈਆ ਮੱਥਾ ਟੇਕਦਾ ਸੋਹਣਾ ਨਹੀਂ ਲੱਗਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਓਏ ਤੇਰੇ ਮਰੱਬਿਆਂ ਦਾ ਸਾਨੂੰ ਕੀ ਭਾਅ ਜੇ ਗੁਰਦੁਆਰੇ ਦੇ 10 ਰੁਪਈਏ ਨਹੀਂ ਦੇ ਸਕਦਾ? ਤੇਰੇ ਮਰੱਬਿਆਂ ਦਾ ਸਾਨੂੰ ਕੀ ਭਾਅ, ਤੇਰੀ ਕੋਠੀ ਦਾ ਸਾਨੂੰ ਕੀ ਭਾਅ ਜੇ ਗੁਰਦੁਆਰੇ ਤੇ 20 ਰੁਪਈਏ ਵੀ ਗ੍ਰਾਹੀ ਨਹੀਂ ਦਿੱਤੀ ਜਾਂਦੀ ਤੇਥੋਂ, ਫਿਰ ਤੇਰੀ ਵੱਡੀ ਕੋਠੀ ਨੂੰ ਕੀ ਕਰੀਏ? ਉਹ ਤਾਂ ਹੀ ਸੋਹਣਾ ਲੱਗਦਾ ਹੈ, ਇਮਾਰਤਾਂ ਬਣੀਆਂ, ਜਿਹੜਾ ਗੁਰੂ ਦੀ ਇਮਾਰਤ ਵਿੱਚ ਵੱਧ ਤੋਂ ਵੱਧ ਹਿੱਸਾ ਪਾਏ, ਉਹਦੀ ਜ਼ਮੀਨ ਸੋਹਣੀ ਲੱਗਦੀ ਹੈ, ਜਿਹੜਾ ਗੁਰੂ ਘਰ ਵਿੱਚ ਵੀ ਕੋਈ ਹਿੱਸਾ ਪਾਏ। ਪਿੰਡ ਵਾਲੇ ਕਹਿੰਦੇ ਹਾਂ ਬਈ, ਜੇ ਰੱਬ ਨੇ ਇਹਨੂੰ ਦਾਤ ਦਿੱਤੀ ਆ ਤੇ ਇਹਨੇ ਵੀ ਸੇਵਾ ਡਟ ਕੇ ਕੀਤੀ ਹੈ, ਚੰਗਾ ਲੱਗਦਾ। ਉਹਨੇ 50 ਪੈਸੇ ਲਿਖਾ ਤੇ ਕਹਿੰਦਾ ਲਿਖ ਲਓ 50 ਪੈਸੇ। ਬਾਬੇ ਕਹਿੰਦੇ ਲਿਖ ਲਓ ਕੋਈ ਨੀ। ਚਲੋ ਜੀ, ਜਦੋਂ ਇਕੱਠੇ ਕਰਨ ਆਏ ਉਹਦੇ ਘਰੇ ਵੀ ਚਲੇ ਗਏ, ਕਹਿੰਦੇ ਦੇ 50 ਪੈਸੇ। ਉਹਨੇ ਤੇ ਉਹ ਕਾਪੀ ਤੇ ਨਾਂ ਚੜਾਉਣ ਦੇ ਮਾਰੇ ਨੇ, ਲਿਖਾ ਦਿੱਤੇ ਸੀ, ਹੁਣ ਦੇਣੇ ਥੋੜਾ ਸੀ। ਉਹ ਕਹਿੰਦਾ ਬਾਬਾ ਜੀ ਟੁੱਟੇ ਹੈ ਨੀ, ਫਿਰ ਲੈ ਜਿਓ। ਬਾਬੇ ਕਹਿੰਦੇ ਕੋਈ ਨੀ। ਚਲੋ ਜੀ, ਫਿਰ ਆ ਗਏ 2 ਕੁ ਮਹੀਨਿਆਂ ਪਿੱਛੋਂ ਘੁੰਮਦੇ ਘੁਮਾਉਂਦੇ, ਲਿਆ ਭਾਈ 50 ਪੈਸੇ। ਉਹ ਕਹਿੰਦਾ ਕੋਈ ਨੀ ਜੀ, ਫਿਰ ਲੈ ਜਿਓ। ਉਹ ਮਹੀਨਾ ਕੁ ਠਹਿਰ ਕੇ ਫਿਰ ਆ ਗਏ, ਸੇਵਕ ਕਹਿੰਦੇ ਬਾਬਾ ਜੀ ਉਦੋਂ ਵੱਧ ਤੇਲ ਮਚਾ ਤਾ ਆਪਾਂ ਗੱਡੀ ਦਾ, ਛੱਡੋ ਪਰੇ ਖਿਹੜਾ, ਇਹ 50 ਪੈਸੇ ਆ ਪਿੱਛੇ। ਉਹ ਕਹਿੰਦੇ ਓਏ ਕੀ ਪਤਾ, ਉਹ ਕਹੂਗਾ ਮੇਰੇ 50 ਪੈਸੇ ਲੈਣ ਹੀ ਨਹੀਂ ਆਏ, ਵੱਡਿਆਂ ਵਾਲਾ ਕੰਮ ਕਰਦੇ ਆ ਵੀ 100-200 ਲੈ ਗਏ, 500 ਲੈ ਗਏ, ਇਹ ਮੇਰੇ ਛਰਦਾ ਹੀ ਨਹੀਂ ਪੂਰੀ ਕਰਦੇ ਬਾਬੇ। ਉਹ ਕਹਿੰਦੇ ਚਲੋ ਆਪਾਂ ਫੇਰ ਚਲੇ ਚੱਲਦੇ ਆ। ਉਹ ਤੀਜੀ ਦਫਾ ਫੇਰ ਚਲੇ ਗਏ। ਜਦੋਂ ਮਹਾਂਪੁਰਖ ਤੀਜੀ ਵਾਰੀ ਗਏ ਨਾ, ਜਾ ਕੇ ਜਦੋਂ ਸਤਨਾਮ ਦਾ ਦਿੱਤਾ ਆਵਾਜ਼ਾ ਘਰ ਵਾਲੀ ਨੂੰ, ਕਹਿੰਦਾ ਭਾਗਵਾਨ ਨੇ ਇਹ ਨਹੀਂ ਖਿਹੜਾ ਛੱਡਦੇ ਆਪਾਂ, ਕਿਵੇਂ ਕਰੀਏ ਫਿਰ? ਕਹਿੰਦਾ ਮੈਂ ਮੰਜੇ ਤੇ ਪੈ ਜਾਣਾ, ਤੂੰ ਬਾਹਰ ਜਾ ਕੇ ਮਾਰ ਦੇ ਧਾ, ਕਹਿ ਦੇ ਮੇਰਾ ਘਰ ਵਾਲਾ ਅੰਦਰ ਮਰ ਗਿਆ, ਕਹਿੰਦੇ ਤੁਹਾਨੂੰ ਪਿਆ ਮਾਇਆ ਦੀ, ਆਪੇ ਭੱਜਣਗੇ। ਕਹਿੰਦੇ ਮੇਰੇ ਘਰ ਵਾਲੇ ਦੀ ਤੇ ਜਾਨ ਨਿਕਲੀ ਪਈ ਹੈ ਤੇ ਤੁਹਾਨੂੰ ਪਈ ਹੈ ਮਾਇਆ ਦੀ, ਆਪੇ ਮੁੜ ਕੇ ਨਹੀਂ ਆਉਂਦੇ, ਵੀ ਕਹਿਣਗੇ ਉਹ ਤੇ ਮਰ ਗਿਆ ਤੇ ਪੈਸੇ ਵੀ ਨਾਲ ਹੀ ਗਏ। ਉਹ ਬੀਬੀ ਨੇ ਆ ਕੇ ਉਦਾਂ ਹੀ ਕਹਿਤਾ, ਕਹਿੰਦੀ ਬਾਬਾ ਜੀ ਮੇਰੇ ਘਰ ਵਾਲਾ ਤੇ ਚੜ੍ਹਾਈ ਕਰ ਗਿਆ, ਰੋਣ ਲੱਗ ਪਈ ਉੱਤੋਂ ਉੱਤੋਂ, ਤੇ ਤੁਹਾਨੂੰ ਮਾਇਆ ਦੀ ਪਈ ਹੈ। ਸੰਤ ਕਹਿੰਦੇ ਅੱਛਾ, ਲਿਆ ਬੀਬੀ ਇੱਥੇ ਭੂਰਾ ਵਿਛਾ ਲੈਂਦੇ ਹਾਂ ਅਸੀਂ, ਸੰਸਕਾਰ ਕਰਾ ਕੇ ਜਾਵਾਂਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਲਿਆ ਕੱਪੜਾ ਫੜਾ ਦੇ, ਇੱਥੇ ਭੂਰਾ ਵਿਛਾਈਏ, ਉੱਥੇ ਹੀ ਨਾ ਬਾਹਰਲੇ ਪਾਸੇ ਦਰਖਤ ਦੇ ਵਿਛਾ ਕੇ ਪੱਲੜ ਬਾਬੇ ਬਹਿ ਗਏ, ਕਹਿੰਦੇ ਆਨੰਦ ਆ ਇੱਥੇ ਹੀ ਠੀਕ ਹੈ। ਹੁਣ ਜਦੋਂ ਆਸਣ ਲਾ ਲਿਆ ਥੱਲੇ ਹੀ ਤੇ ਉਹ ਸਾਧ ਸੰਗਤ ਬੱਚੇ ਉਹਦੇ ਆ ਗਏ ਆਲੇ ਦੁਆਲੇ, ਕਹਿੰਦੇ ਬਾਪੂ ਹੁਣ ਕੀ ਬਣੂ, ਦੇ ਠਿਆਨੀ ਪਰਾਂ ਛੱਡ ਖਿਹੜਾ ਮੈਂ ਫੜਾਇਆ ਉਹਨਾਂ। ਕਹਿੰਦਾ ਇਹਨਾਂ ਨੂੰ ਠਿਆਨੀ ਨਹੀਂ ਦੇਣੀ, ਚੁੱਕ ਕੇ ਲੈ ਜਾਓ, ਮੜੀਆਂ ਚ ਆਪੇ ਰਾਹ ਚ ਮੁੜ ਆਉਣਗੇ। ਕਹਿ ਦਿਓ ਜਿਉਂਦਾ ਹੋ ਗਿਆ, ਧਰਮਰਾਜ ਨੇ ਵਾਪਸ ਭੇਜ ਦਿੱਤਾ। ਕਹਿੰਦੇ ਨੀ ਕਈ ਕਈ ਵਾਰੀ ਕਹਿਣਗੇ ਫਲਾਣਾ ਮਰ ਗਿਆ ਸੀ ਜੀ, ਬੁੜੀ ਧਰਮਰਾਜ ਨੇ ਮੋੜਤੀ ਵਾਪਸ। ਆਮ ਗੱਲਾਂ ਪ੍ਰਚਲਿਤ ਨੇ, ਪਹਿਲਾਂ ਅੰਗੂਠਾ ਹਿੱਲਿਆ ਜੀ, ਫਿਰ ਪੈਰ ਹਿੱਲਿਆ ਜੀ, ਫਿਰ ਉੱਠ ਕੇ ਬਹਿ ਗਈ, ਆਮ ਗੱਲ ਨੀ, ਏਦਾਂ ਹੀ ਆ। ਉਹ ਕਹਿੰਦੇ ਐ ਕਹਿ ਦਿਓ ਇੱਕ ਵਾਰੀ ਲੈ ਚੱਲੋ, ਬਾਅਦ ਚ ਕਹਿ ਦਿਓ ਮਰਿਆ ਨਹੀਂ ਸੀ, ਮੈਂ ਆਪੇ ਇੱਕ ਕਹਾਣੀ ਬਣਾ ਲੂ ਵੀ ਧਰਮਰਾਜ ਕਹਿੰਦਾ ਵੀ ਤੇਰੇ ਨਾਂ ਦਾ ਬੰਦਾ ਹੋਰ ਲੋੜ ਸੀ, ਭੁਲੇਖੇ ਨਾਲ ਲੈ ਆਂਦਾ। ਕਹਿਣਗੇ ਜਮਦੂਤਾਂ ਨੂੰ ਵੀ ਭੁਲੇਖਾ ਪੈ ਜਾਂਦਾ, ਉਹ ਨਾਂ ਲੈ ਨਾਂ ਹੋਰ ਦਾ ਲਿਜਾਣਾ ਸੀ, ਦੂਜੇ ਵਾਲੇ ਹੀ ਲੈ ਜਾਂਦੇ। ਕਹਿੰਦੇ ਹੋਰ ਹੀ ਲੈ ਜਾਂਦੇ ਪਿੰਡ ਚੋਂ ਉਸੇ ਨਾਂ ਦਾ ਬੰਦਾ, ਕਹਿੰਦਾ ਮੈਂ ਆਪੇ ਕਹਿ ਦੂ। ਬਸ ਚੁੱਕ ਕੇ ਲਈ ਜਾਂਦੇ ਨੇ। ਸੰਤ ਕਹਿੰਦੇ ਚਲੋ ਭਾਈ ਨਾਲ ਹੀ ਚੱਲਦੇ ਹਾਂ ਅਸੀਂ ਵੀ ਤੁਹਾਡੇ ਰਾਹ ਚ। ਮੁੰਡੇ ਕਹਿੰਦੇ ਬਾਬਾ ਜੀ ਜਾਓ ਫਿਰ ਹੁਣ ਤੁਸੀਂ। ਕਹਿੰਦੇ ਕੋਈ ਨੀ, ਫਿਰ ਨੇੜੇ ਜੇ ਜਾ ਕੇ ਬਾਬਾ ਜੀ ਮੁੜ ਜਾਓ। ਸੰਤ ਕਹਿੰਦੇ ਕੋਈ ਨੀ ਭਾਈ, ਲਾਂਬੂ ਲੱਗੇ ਤੇ ਜਾਵਾਂਗੇ, ਕੋਈ ਨੀ ਥੋੜਾ ਜਿਹਾ ਹੋਰ ਠਹਿਰ ਜਾਓ। ਬਿਲਕੁਲ ਨੇੜੇ ਪਹੁੰਚ ਗਏ, ਲੱਕੜਾਂ ਤੇ ਰੱਖਤਾ। ਸੰਤ ਕਹਿੰਦੇ ਏਡਾ ਸੂਮ ਬੰਦਾ, ਕਮਾਲ ਹੋ ਗਈ, ਪਤਾ ਉਹਨਾਂ ਨੂੰ ਮੈਂ ਵੀ ਮਰਿਆ ਨੀ, ਪਖੰਡ ਕਰਦਾ, ਮਰਿਆ ਕਾਹਨੂੰ ਆ। ਉਹ ਸੰਤ ਕੋਲ ਚਲੇ ਗਏ, ਕਹਿੰਦੇ ਐਂ ਕਰੋ ਇਹਦੇ ਕੰਨ ਚ ਸ਼ਬਦ ਪੜਦੀ, ਇਹਦੀ ਮੁਕਤੀ ਹੋ ਜੂ, ਕੰਨ ਦੇ ਨੇੜੇ ਕਰਕੇ ਨਾ ਮੂੰਹ। ਸੰਤ ਕਹਿੰਦੇ ਓਏ ਸੂਮਾ ਜਾ, ਤੇਰੀ ਠਿਆਨੀ ਛੱਡੀ। ਉੱਠ ਕੇ ਬਹਿ ਗਿਆ, ਕਹਿੰਦਾ ਅੱਛਾ ਜੀ, ਜੇ ਤੁਸੀਂ ਠਿਆਨੀ ਛੱਡੀ ਫਿਰ ਮੈਂ ਮਰਨਾ ਵੀ ਛੱਡਿਆ। ਕਹਿੰਦਾ ਕਰਤੀ ਕਿਰਪਾ। ਲਓ ਗੁਰਮੁਖੋ, ਰੱਬ ਦੇ ਪਿਆਰਿਆਂ ਨੇ ਸਭ ਦਾ ਹੀ ਭਲਾ ਕਰਨਾ, ਪਰ ਕਈ ਜਿਹੜੀ ਆ ਬੇਨਤੀ ਕੀਤੀ ਆ ਨਾ, ਕਈ ਇਹੋ ਜਿਹੇ ਸੂਮ ਅੱਜ ਵੀ ਹੈਗੇ ਆ, ਪਰ ਸੂਮ ਦਾ ਜਿਹੜਾ ਧਨ ਹੈ ਕਹਿੰਦੇ ਕਿਸੇ ਕੰਮ ਨਹੀਂ ਆਉਂਦਾ। ਦਸਾਂ ਨੌਵਾਂ ਦੀ ਕਮਾਈ ਕੀਤੀ ਚੰਗੇ ਪਾਸੇ ਲਾ ਚੱਲੀਏ।
ਖਾਲੀ ਹੱਥ ਨਾ ਗੁਰਾਂ ਦੇ ਕੋਲ ਜਾਈਏ ਦੁਨੀਆਂ ਚੋਂ ਖਾਲੀ ਜਾਵਣਾ ਖਾਲੀ ਜਾਣਾ ਨਾ ਇੱਕ ਦਿਨ ਅੱਧੀ ਅੱਧੀ ਬੋਲੋ ਦੁਨੀਆਂ ਚੋਂ ਖਾਲੀ ਜਾਵਣਾ ਜਰਾ ਗੱਜ ਕੇ ਖਾਲੀ ਹੱਥ ਨਾ ਗੁਰਾਂ ਦੇ ਕੋਲ ਜਾਈਏ ਤੇ ਚੰਗੇ ਪਾਸੇ ਲਾਈਏ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਮਹਾਰਾਜ ਕਹਿੰਦੇ ਆ ਉਹ ਜਿਹੜਾ ਮੁਸਲਮਾਨ ਕਿਸੇ ਦਾ ਹੱਕ ਖਾਵੇ ਉਹਦੇ ਵਾਸਤੇ ਸੂਰ ਖਾਣ ਦੇ ਬਰਾਬਰ ਹੈ